ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋਂ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਧ ਪਾਈ ਪਾਣੀ ਪੱਖਾ ਪੀਸੋਂ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਧ ਪਾਈ ਤੁਮ ਕਰਹੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਪਰਮਾਈ ਅਨੰਦ ਰੂਪ ਰਵਿਓ ਸਭ ਮੱਧੇ ਜਾਤ ਕਾਤ ਪੇਖੋਂ ਜਾਈ ਤੁਮ ਦਇਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਿਵਾਜ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਪਵਿੱਤਰ ਜੋਤ ਗੁਰਗੱਦੀ ਤੇ ਸੁਭਾਏ ਮਾਨ ਭਗਤ ਵਛਲ ਅੰਤਰਜਾਮੀ ਪਤਤ ਪਾਵਨ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸਤਿਗੁਰੂ ਧੰਨ 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 ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਰਮ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਦੇ ਪਰਮ ਪਵਿੱਤਰ ਅਸਥਾਨ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਨੇੜਿਓਂ ਚੱਲ ਕੇ ਪਰਮ ਪਵਿੱਤਰ ਅਸਥਾਨ ਤੇ ਪਹੁੰਚ ਕੇ ਆਪ ਜੀ ਨੇ ਜਿੱਥੇ ਦਰਸ਼ਨ ਕੀਤੇ ਨੇ ਹਰਿਮੰਦਰ ਸਾਹਿਬ ਤੋਂ ਪਵਿੱਤਰ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਹਾਂ। PTC ਪੰਜਾਬੀ ਮਾਧਿਅਮ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੈਨਲ ਰਾਹੀਂ ਉੱਥੇ ਸ਼੍ਰੀ ਗੁਰਦੁਆਰਾ ਮੰਜੀ ਸਾਹਿਬ ਵਿਖੇ ਜੋ ਅੰਮ੍ਰਿਤ ਵੇਲੇ ਦੇ ਸੁਜੇ ਹੋਏ ਸੁੰਦਰ ਦੀਵਾਨ ਅੰਦਰ ਗੁਰੂ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਬਖਸ਼ੇ, ਉਪਰੰਤ ਗੁਰੂ ਘਰ ਦੇ ਮਹਾਨ ਕੀਰਤਨੀ ਜਥੇ ਪਾਸੋਂ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਸਮਾਂ ਹੈ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਨੇ ਪ੍ਰਕਾਸ਼ਮਾਨ ਹੋ ਕੇ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁੱਖ ਵਾਕ 673 ਪਵਿੱਤਰ ਅੰਗ ਤੇ ਸੁਸ਼ੋਭਿਤ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਵਾਕ ਹੈ ਤੇ ਆਪਾਂ ਬੜੇ ਅਦਬ ਸਤਿਕਾਰ ਨਾਲ ਕਰਮਾਂ ਵਾਲੇ ਹਾਂ ਜਿਨ੍ਹਾਂ ਨੂੰ ਗੁਰੂ ਘਰ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਜਿੱਥੇ ਅਸੀਂ ਦਰਸ਼ਨ ਦੀਦਾਰ ਕਰਦੇ ਹਾਂ ਉੱਥੇ ਕੰਨਾਂ ਦੀ ਸਰੋਤ ਰਾਹੀਂ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ। ਸਤਿਗੁਰੂ ਕਿਰਪਾ ਵਰਤਾਰੇ ਨੇ ਕਿਉਂਕਿ ਲੜੀਵਾਰ ਕਥਾ ਦਾ ਜੋ ਸ੍ਰੀ ਮੁੱਖ ਵਾਕ ਸਾਹਿਬ ਦੀ ਕਥਾ ਹੈ ਹਰ ਰੋਜ਼ ਹੀ ਇਸ ਪਰਮ ਪਵਿੱਤਰ ਅਸਥਾਨ ਤੋਂ ਦੂਰ ਦੁਰਾਡੇ ਬੈਠ ਕੇ ਸੰਗਤਾਂ ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀ ਹਾਜ਼ਰੀ ਭਰਦਿਆਂ ਆਪਾਂ ਸ਼੍ਰਵਣ ਕਰਦੇ ਹਾਂ। ਅੱਜ ਵੀ ਗੁਰੂ ਮਹਾਰਾਜ ਦਾ ਤਰਸ ਹੋਇਆ ਹੈ, ਇਹ ਸਤਿਗੁਰੂ ਨੇ ਮੇਰਾਮਤ ਕੀਤੀ ਹੈ ਜੋ ਸਾਨੂੰ ਪਹਿਲਾਂ ਸ੍ਰੀ ਮੁੱਖ ਵਾਕ ਮੂਲ ਪਾਠ ਸ਼੍ਰਵਣ ਕਰਨ ਦਾ ਸੁਭਾਗ ਬਣਿਆ। ਹੁਣ ਆਪਾਂ ਗੁਰੂ ਕੀ ਅੰਮ੍ਰਿਤ ਬਾਣੀ ਦੀ ਵਿਚਾਰ ਨਾਲ ਜੁੜਾਂਗੇ। ਅੱਜ ਦੇ ਪਵਿੱਤਰ ਗੁਰਵਾਕ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਂਦਿਆਂ ਜਿਹੜੀਆਂ ਰਹਿਮਤਾਂ ਵਰਤਾਈਆਂ ਨੇ ਆਪਾਂ ਵੀ ਉਹਨਾਂ ਰਹਿਮਤਾਂ ਦਾ ਆਨੰਦ ਮਾਣਦੇ ਹੋਇਆਂ ਇਹ ਪਾਵਨ ਬਚਨ ਸਮਝਣ ਦੀ ਸਤਿਗੁਰੂ ਪਾਤਸ਼ਾਹ ਅੱਗੇ ਅਰਦਾਸ ਕਰਕੇ ਯਤਨ ਕਰੀਏ। ਮਾਲਕ ਦੇ ਜੇ ਬਚਨ ਸਾਡੀ ਸਮਝ ਵਿੱਚ ਆ ਜਾਣ ਤੇ ਸਾਡੀ ਮੱਤ ਬੜੀ ਪਵਿੱਤਰ ਹੋ ਜਾਂਦੀ ਹੈ। ਫਿਰ ਸਭ ਤੋਂ ਵੱਡਾ ਜੋ ਪਰਮ ਪਦ ਹੈ ਨਾਮ ਦੀ ਬਖਸ਼ਿਸ਼ ਰਾਹੀਂ ਉਹ ਪ੍ਰਾਪਤ ਹੋ ਜਾਂਦਾ ਹੈ ਤੇ ਜੀਵਨ ਸਫਲ ਹੋ ਜਾਂਦਾ। ਇੰਜ ਕਹਿ ਲਓ ਜੀਵਨ ਸਫਲ ਜਾਂਦਾ, ਜੋ ਜੀਵਨ ਹੈ ਉਹਦੀ ਸਫਲਤਾ ਬਣ ਜਾਂਦੀ ਹੈ। ਸਤਿਗੁਰੂ ਸਾਹਿਬ ਜੀ ਕੀ ਕਿਰਪਾ ਵਰਤਾ ਕੇ ਸਾਨੂੰ ਹੁਕਮ ਕਰਦੇ ਨੇ, ਪਿਆਰ ਸਤਿਕਾਰ ਨਾਲ ਆਪਾਂ ਦੋਵੇਂ ਹੱਥ ਜੋੜ ਕੇ ਚੌਂਕੜੇ ਮਾਰ ਕੇ ਜਿਵੇਂ ਆਪ ਜੀ ਸਜੇ ਬੈਠੇ ਹੋ ਤੇ ਪਿਆਰ ਦਾ ਸਬੂਤ ਦਿੰਦਿਆਂ ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾ, ਰਸਨਾ ਪਵਿੱਤਰ ਕਰੋ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ।
ਪੰਚਮ ਪਿਤਾ ਬਾਣੀ ਕੇ ਬੋਹਿਤ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੇ ਲਗਭਗ 25 ਸਾਲ ਗੁਰਤਾ ਗੱਦੀ ਤੇ ਬਿਰਾਜਮਾਨ ਰਹਿ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰਖਵਾ ਕੇ ਤੇ ਬਹੁਤ ਵੱਡਾ ਮਨੁੱਖਤਾ ਤੇ ਉਹਨਾਂ ਪਰ ਉਪਕਾਰ ਕੀਤਾ ਹੈ। ਇਸ ਸਰੋਵਰ ਦੇ ਪੌੜ ਪੱਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਰਵਾਏ ਤੇ ਉਹਨਾਂ 3 ਸ਼ਹਿਰਾਂ ਦੀ ਸਥਾਪਨਾ ਕੀਤੀ ਜਿਵੇਂ ਸ੍ਰੀ ਤਰਨ ਤਾਰਨ ਸਾਹਿਬ, ਸ਼ਹਿਰਟਾ ਸਾਹਿਬ ਤੇ ਕਰਤਾਰਪੁਰ ਜੋ ਜਲੰਧਰ ਦੇ ਨਜ਼ਦੀਕ ਹੈ। ਇਹ 3 ਸ਼ਹਿਰਾਂ ਦੀ ਰਚਨਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੀਤੀ ਹੈ। ਉਹਨਾਂ ਨੂੰ ਆਪਾਂ ਸ਼ਾਂਤੀ ਦੇ ਪੁੰਜ ਕਹਿ ਕੇ ਸਤਿਕਾਰ ਦਿੰਦੇ ਹਾਂ ਕਿਉਂਕਿ ਸ਼ਾਂਤੀ ਦੇ ਪੁੰਜ ਸਨ। ਉਹ 33 ਤਵੀ ਤੇ ਬੈਠ ਕੇ ਵੀ ਗਾਇਨ ਕਰਦੇ ਸਨ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਐਸੇ ਗਰੀਬ ਨਵਾਜ ਸਤਿਗੁਰੂ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਕਿ ਧਨਾਸਰੀ ਰਾਗਨੀ ਦੁਆਰਾ ਅੱਜ ਗਰੀਬ ਨਵਾਜ ਸਤਿਗੁਰੂ ਜੋ ਕਿਰਪਾ ਕਰਕੇ ਸਾਨੂੰ ਮਨੁੱਖੀ ਜੀਵਾਂ ਨੂੰ ਨਾਮ ਬਾਣੀ ਦਾ ਉਪਦੇਸ਼ ਬਖਸ਼ ਰਹੇ ਨੇ, ਆਉ ਪਿਆਰ ਸਤਿਕਾਰ ਨਾਲ ਆਪਾਂ ਸਰਵਣ ਕਰੀਏ ਜੀ।
ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੁਕਮ ਇਹ ਹੈ ਅੱਜ ਦੇ ਸ੍ਰੀ ਮੁਖ ਵਾਕ ਵਿੱਚ, ਹੇ ਮੇਰੇ ਪਿਆਰੇ ਪ੍ਰਭੂ ਜੀ, ਮੇਰੇ ਵਾਹਿਗੁਰੂ ਜੀ, ਮੈਂ ਤੁਹਾਡੇ ਜਿਹੜੇ ਸੰਤ ਨੇ, ਤੁਹਾਡੇ ਦਰੋਂ ਨਵਾਜੇ ਹੋਏ ਗੁਰਮੁਖ ਨੇ, ਨਾਮ ਬਾਣੀ ਨਾਲ ਜੁੜੇ ਹੋਏ ਸੰਤ ਆਗੇ ਦਾ ਮਤਲਬ ਹੁੰਦਾ ਉਹਨਾਂ ਦੀ ਸੇਵਾ ਵਿੱਚ ਮੈਂ ਲੱਗਾ ਰਵਾਂ। ਤੇ ਸੇਵਾ ਕੀ ਮੰਗ ਕੀਤੀ? ਸੇਵਾ ਦੀ, ਨਾਮ ਜਪਣ ਵਾਲੇ ਗੁਰਮਤ ਨਾਮ ਅਭਿਆਸੀਆਂ ਦੀ ਸੇਵਾ, ਉਹਨਾਂ ਦੀ ਸੇਵਾ ਮੈਂ ਵਿੱਚ ਪਾਣੀ ਢੋਂਦਾ ਰਵਾਂ, ਮੈਂ ਪੱਖਾ ਚੱਲਦਾ ਰਵਾਂ, ਉਹਨਾਂ ਦੀ ਸੇਵਾ ਵਿੱਚ ਮੈਂ ਆਟਾ ਪੀਂਦਾ ਰਵਾਂ। ਭਾਵੇਂ ਸੇਵਾ ਦਾ ਕੋਈ ਵੀ ਰੂਪ ਬਿਆਨ ਕੀਤਾ ਹੋਵੇ, ਪਰ ਇਹਦਾ ਮਿਸ਼ਨ ਹੁੰਦਾ ਸੇਵਾ ਦਾ ਕਿ ਨਾਮ ਜਪਣ ਵਾਲੇ ਜਿਹੜੇ ਗੁਰਮੁਖ ਆਪਾਂ ਨੂੰ ਗੁਰੂ ਚਰਨਾਂ ਨਾਲ ਜੋੜਦੇ ਨੇ। ਸਤਿਗੁਰੂ ਜੀ ਦੀ ਬਾਣੀ ਵਿੱਚ ਹੁਕਮ ਆਇਆ ਹੈ, ਹੇ ਮੇਰੇ ਵਾਹਿਗੁਰੂ, ਮੈਂ ਉਹਨਾਂ ਸੰਤਾਂ ਦੀ ਸੇਵਾ ਵਿੱਚ ਲੱਗਾ ਰਵਾਂ ਜੋ ਆਪ ਜੀ ਦੇ ਮਿਸ਼ਨ ਦਾ ਪ੍ਰਚਾਰ ਕਰਦੇ ਨੇ, ਜਾਂ ਇੰਜ ਕਹਿ ਲਓ ਜੋ ਆਪ ਜੀ ਦੇ ਮਿਸ਼ਨ ਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ, ਆਪ ਦੇ ਚਰਨਾਂ ਨਾਲ ਜੋੜਦੇ ਨੇ, ਤੇ ਮੈਂ ਉਹਨਾਂ ਦੀ ਸੇਵਾ ਵਿੱਚ ਲੱਗਾ ਰਵਾਂ। ਚਾਹੇ ਮੈਨੂੰ ਪਾਣੀ ਢੋਣਾ ਪਵੇ ਤੇ ਪਾਣੀ ਢੋਵਾਂ, ਪੱਖਾ ਝੱਲਾਂ ਤੇ ਆਟਾ ਪੀਸਾਂ, ਪਹਿਲਾ ਬਚਨ ਤੇ ਇਸ ਕਮਾਈ ਦਾ ਭਾਈ ਕਨ੍ਹਈਆ ਸਾਹਿਬ ਜੀ ਨੇ ਵੀ ਨਿਭਾਇਆ। ਉਹ ਜੰਗ ਵਿੱਚ ਹੀ ਪਾਣੀ ਜਲ ਛਕਾਉਂਦੇ ਨੇ ਤੇ ਕੁਝ ਸਿੱਖਾਂ ਨੇ ਕਿਹਾ ਸਤਿਗੁਰੂ ਭਾਈ ਕਨ੍ਹਈਆ ਜੀ ਤੇ ਦੁਸ਼ਮਣ ਦਲ ਵਿੱਚ ਜਾ ਕੇ ਵੀ ਜਲ ਛਕਾਉਂਦੇ ਨੇ, ਤੇ ਸਤਿਗੁਰੂ ਜੀ ਨੇ ਬੁਲਾਇਆ ਭਾਈ ਕਨ੍ਹਈਆ ਜੀ ਨੂੰ। ਕਿਉਂ ਭਾਈ ਕਨ੍ਹਈਆ ਜੀ, ਕੁਝ ਸੰਗਤ ਨੇ ਆਹ ਗੱਲ ਤੁਹਾਡੇ ਸੰਬੰਧ ਵਿੱਚ ਕੀਤੀ, ਤੁਸੀਂ ਜਲ ਛਕਾਇਆ ਹੈ, ਤੇ ਦੁਸ਼ਮਣ ਦਲ ਵਿੱਚ ਕਿਉਂ ਜਾ ਕੇ ਜਲ ਛਕਾਇਆ ਹੈ? ਤੇ ਭਾਈ ਕਨ੍ਹਈਆ ਜੀ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਤੁਹਾਡੇ ਘਰ ਵਿੱਚ ਪਹੁੰਚ ਕੇ ਤੇ ਨਿਰਮਾਣਤਾ ਤੇ ਨਿਰਵੈਰਤਾ ਵਾਲਾ ਗੁਣ ਅੰਦਰ ਇੰਨਾ ਪ੍ਰਗਟ ਹੋ ਗਿਆ ਹੈ, ਹੁਣ ਤੇ ਦੂਜਾ ਦਿਸਦਾ ਹੀ ਕੋਈ ਨਹੀਂ। ਮੈਂ ਤੇ ਜਿੱਧਰ ਦੇਖਦਾ ਹਾਂ ਉਧਰ ਮੈਨੂੰ ਕਲਗੀਧਰ ਪਿਤਾ ਆਪ ਜੀ ਦਾ ਰੂਪ ਹੀ ਨਜ਼ਰ ਆਉਂਦਾ ਹੈ। ਜੇ ਮੈਂ ਆਪਣੀ ਅੱਖ ਕਿਸੇ ਵੱਲ ਵੇਖਦਾ ਹਾਂ ਅੱਖ ਕਰਕੇ ਤਾਂ ਮੈਨੂੰ ਤੁਹਾਡਾ ਰੂਪ, ਜੇ ਮੈਂ ਕਿਸੇ ਦਾ ਬੋਲ ਸੁਣਦਾ ਹੈ ਤਾਂ ਕਲਗੀਧਰ ਪਿਤਾ ਮੈਨੂੰ ਤੇ ਤੁਹਾਡੀ ਆਵਾਜ਼ ਵਿੱਚੋਂ ਪ੍ਰਗਟ ਹੁੰਦੀ ਹੈ। ਮੈਂ ਤੇ ਤੁਹਾਨੂੰ ਸਤਿਗੁਰੂ ਜਲ ਛਕਾਇਆ, ਮੇਰੀ ਨਜ਼ਰ ਵਿੱਚ ਨਾ ਕੋਈ ਬੇਗਾਨਾ ਹੈ ਤੇ ਨਾ ਕੋਈ ਖਾਸ ਆਪਣਾ ਹੈ। ਤੇ ਕਲਗੀਧਰ ਪਿਤਾ ਜੀ ਨੇ ਫਿਰ ਪ੍ਰਸੰਨ ਹੋ ਕੇ ਕਿਹਾ ਸੀ, ਜਦੋਂ ਭਾਈ ਕਨ੍ਹਈਆ ਜੀ ਨੂੰ ਪੁੱਛਿਆ ਤੇ ਉਹਨਾਂ ਬਚਨ ਕਿਹਾ, ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇ ਸਾਈ, ਤੁਰਕ ਅਤੁਰਕ ਨਾ ਦਿਸੇ ਮੈਨੂੰ, ਤੂੰ ਦਿਸੇ ਸਭ ਥਾਈ। ਤੇ ਫਿਰ ਗੁਰਦੇਵ ਜੀ ਨੇ ਕਿੰਨਾ ਪਿਆਰ ਜਤਾਉਂਦਿਆਂ ਇਹ ਵਰਤਾਵਾ ਵਰਤਾਇਆ, ਕਹਿਣ ਲੱਗੇ, ਹੱਸੇ ਤੇ ਗਲ ਲਾਇਆ ਪਿਆਰਾ ਕਲਗੀਧਰ, ਗੁਰੂ ਸਾਹਿਬ ਪ੍ਰਸੰਨ ਚਿੱਤ ਹੋ ਗਏ। ਹੱਸੇ ਤੇ ਗਲ ਲਾਇਆ ਪਿਆਰਾ, ਡੱਬੀ ਹੱਥ ਫੜਾਈ, ਆਖਿਆ ਭਾਈ ਕਨ੍ਹਈਆ ਜੀ, ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਈ, ਪਹਿਲਾਂ ਤੁਸੀਂ ਜਲ ਰੱਖਦੇ ਸੀ, ਆ ਮਰਮ ਪੱਟੀ ਦੀ ਡੱਬੀ ਲੈ ਲਓ, ਜਿਹਨੂੰ ਜੰਗ ਵਿੱਚ ਕੋਈ ਦਾਓ ਜਾਂ ਘਾਓ ਲੱਗਾ ਹੋਵੇ, ਜ਼ਖਮ ਹੋਵੇ, ਉਹਨੂੰ ਜਲ ਛਕਾਉਣ ਦੇ ਨਾਲ ਨਾਲ ਮਰਮ ਪੱਟੀ ਵੀ ਕਰ ਦਿਆ ਕਰਿਓ। ਇੰਨੀ ਵੱਡੀ ਨਿਰਵੈਰਤਾ, ਕਿਉਂਕਿ ਗੁਰਮੁਖਾਂ ਦੀ ਸੇਵਾ ਕੀਤਿਆਂ ਕਿੰਨਾ ਆਤਮਕ ਸੁੱਖ ਮਿਲਦਾ, ਕਿੰਨਾ ਆਨੰਦ ਮਿਲਦਾ, ਇਹ ਤੇ ਸਤਿਗੁਰੂ ਦੇ ਘਰੋਂ ਜੁਗਤੀ ਮਿਲਦੀ ਹੈ। ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਅੱਜ ਸਮੁੱਚੀ ਮਨੁੱਖਤਾ ਵਾਸਤੇ ਇਹ ਉਪਦੇਸ਼ ਬਖਸ਼ ਰਹੇ ਨੇ ਕਿ ਮੇਰੇ ਪਰਮਾਤਮਾ ਇਹ ਮੇਰੇ ਤੇ ਕਿਰਪਾ ਕਰੋ, ਮੇਰੇ ਵਾਹਿਗੁਰੂ, ਮੇਰੇ ਪਿਆਰੇ ਵਾਹਿਗੁਰੂ ਜੀ, ਮੈਂ ਤੁਹਾਡੇ ਸੰਤਾਂ ਦੀ ਸੇਵਾ ਵਿੱਚ ਪਾਣੀ ਨਾਲ, ਪੱਖੇ ਨਾਲ ਤੇ ਆਟਾ ਪੀਣ ਦੀ ਸੇਵਾ ਭਾਵ ਲੰਗਰ ਤਿਆਰ ਕਰਕੇ ਲੋਕਾਂ ਨੂੰ ਛਕਾਉਣਾ, ਸੰਗਤ ਨੂੰ ਛਕਾਉਣਾ, ਜੋ ਮਹਾਤਮਾ ਇਹ ਕਾਰਜ ਕਰਦੇ ਨੇ, ਮੈਂ ਉਹਨਾਂ ਦੀ ਸੇਵਾ ਵਿੱਚ ਸੇਵਾ ਦੇ ਮਿਸ਼ਨ ਤੋਂ ਸਤਿਗੁਰੂ ਕਿਰਪਾ ਵਰਤਾਓ ਲੱਗਾ ਰਵਾਂ। ਤੇ ਅਗਲੀ ਮੰਗ ਕੀ ਮੰਗੀ? ਗੁਣ ਗੋਬਿੰਦ ਜਸ ਗਾਈ। ਪਰਮਾਤਮਾ ਇਹ ਕਿਰਪਾ ਕਰੋ ਕਿਉਂਕਿ ਤੁਹਾਡੀ ਸਿਫਤ ਸਲਾਹ ਦੇ ਨਾਲ ਹੀ ਇਹ ਸੇਵਾ ਦਾ ਅੰਦਰ ਲਗਨ ਬਣਦੀ ਹੈ। ਇੰਜ ਕਹਿ ਲੋ, ਸੇਵਾ ਦੀ ਅੰਦਰ ਨੀਂਹ ਕਾਇਮ ਹੁੰਦੀ ਹੈ, ਸਿਮਰਨ ਹੀ ਇਸ ਨੀਂਹ ਨੂੰ ਕਾਇਮ ਕਰਦਾ ਹੈ। ਤੇ ਮੇਰੇ ਮਾਲਕ ਜੀ, ਜਿੱਥੇ ਮੈਂ ਤੁਹਾਡੀ ਸੇਵਾ ਵਿੱਚ ਲੱਗੇ ਗੁਰਮੁਖਾਂ ਦੀ ਸੇਵਾ ਨਿਭਾਵਾਂ, ਉੱਥੇ ਮੇਰੇ ਪਿਆਰੇ ਵਾਹਿਗੁਰੂ, ਤੁਹਾਡੀ ਸਿਫਤ ਸਲਾਹ ਦੇ ਮੈਂ ਗੁਣ ਸਦਾ ਵਾਸਤੇ ਗਾਉਂਦਾ ਰਵਾਂ, ਇਹ ਮੇਰੇ ਤੇ ਸਦਾ ਕਿਰਪਾ ਬਣਾਈ ਰੱਖਿਓ ਜੀ।
ਸਾਸ ਸਾਸ ਮਨ ਨਾਮ ਸਮਾਰੈ, ਇਹੋ ਬਿਸਰਾਮ ਨਿਧ ਪਾਈ।
ਤੇ ਮੇਰੇ ਵਾਹਿਗੁਰੂ ਜੀ, ਮੈਂ ਹਰ ਸਾਹ ਦੇ ਨਾਲ ਤੁਹਾਡੇ ਨਾਮ ਨੂੰ ਚੇਤੇ ਕਰਦਾ ਰਵਾਂ, ਕਿਉਂਕਿ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਗੁਰੂ ਰਾਮਦਾਸ ਸਾਹਿਬ ਜੀ ਦਾ ਬਚਨ ਪੜ੍ਹੀਏ, ਇਹ ਵੀ ਸਾਨੂੰ ਪਾਵਨ ਪੰਕਤੀਆਂ ਮਿਲਦੀਆਂ ਨੇ। ਇੱਕ ਪਲ ਖਿੰਨ ਵਿਸਰੈ ਤੂੰ ਸਵਾਮੀ, ਜਾਣੋ ਬਰਸ ਪਚਾਸਾ। ਇੱਕ ਘੜੀ ਦਾ ਵੀ ਜਿਹੜਾ ਵਿਛੋੜਾ ਹੈ ਨਾ ਜੀ, ਉਹ ਤੇ ਇੰਜ ਮਹਿਸੂਸ ਹੁੰਦਾ, ਪ੍ਰਤੀਤ ਹੁੰਦਾ, ਜਿਵੇਂ 50 ਸਾਲ ਦਾ ਵਿਛੋੜਾ ਹੋਵੇ। ਤੇ ਧੰਨ ਗੁਰੂ ਰਾਮਦਾਸ ਜੀ ਦਾ ਬਚਨ ਹੈ, ਇੱਕ ਘੜੀ ਵੀ ਵਾਹਿਗੁਰੂ ਤੁਹਾਡਾ ਵਿਛੋੜਾ ਸਾਥੋਂ ਝੱਲਿਆ ਨਹੀਂ ਜਾਂਦਾ। ਇੱਥੇ ਵੀ ਗਰੀਬ ਨਿਵਾਜ ਸਤਿਗੁਰੂ ਕਿਰਪਾ ਵਰਤਾਉਂਦੇ ਨੇ ਹਰ ਸਾਹ ਨਾਲ। ਜਦੋਂ ਵੀ ਸਾਨੂੰ ਸਾਹ ਮਿਲਦਾ, ਸਾਹ ਲੈਂਦੇ ਹਾਂ, ਤੇ ਮੇਰੇ ਵਾਹਿਗੁਰੂ ਹਰ ਸਾਹ ਦੇ ਨਾਲ ਤੁਹਾਡੇ ਨਾਮ ਦੀ ਸੰਭਾਲ ਕਰਾਂ, ਨਾਮ ਨੂੰ ਚੇਤੇ ਕਰਾਂ, ਤੁਹਾਡਾ ਨਾਮ ਉਚਾਰਦਾ ਰਵਾਂ। ਇਹ ਬਿਸਰਾਮ ਨਿਧ ਪਾਈ, ਇਹੋ ਬਿਸਰਾਮ ਨਿਧ ਪਾਈ, ਇਹ ਮੈਂ ਨਾਮ ਦੀ ਦਾਤ ਪ੍ਰਾਪਤ ਕਰਕੇ, ਤੇ ਸੁੱਖ ਦਾ, ਬਿਸਰਾਮ ਦਾ ਅਰਥ ਹੈ ਸੁੱਖ, ਤੇ ਨਿਧ ਦਾ ਅਰਥ ਹੁੰਦਾ ਖਜ਼ਾਨਾ। ਇਹ ਜੋ ਸੁੱਖ ਸ਼ਾਂਤੀ ਵਾਲਾ ਖਜ਼ਾਨਾ ਹੈ, ਨਾਮ ਜਪਣ ਵਾਲਾ, ਇਹ ਮੈਨੂੰ ਪ੍ਰਾਪਤ ਹੋ ਜਾਏ। ਤੇ ਗਰੀਬ ਨਿਵਾਜ ਹਰ ਸਾਹ ਦੇ ਨਾਲ ਮੈਂ ਤੁਹਾਡੇ ਨਾਮ ਦੀ ਸੰਭਾਲ ਕਰਾਂ, ਹਰ ਸਾਹ ਦੇ ਨਾਲ ਤੁਹਾਡੇ ਨਾਮ ਨੂੰ ਚੇਤੇ ਕਰਾਂ, ਤੇ ਸੁੱਖ ਵਿੱਚ ਟਿਕਣ ਵਾਲਾ ਇਹ ਨਾਮ ਦਾ ਖਜ਼ਾਨਾ ਸਤਿਗੁਰੂ ਮੈਨੂੰ ਪ੍ਰਾਪਤ ਹੋ ਜਾਵੇ ਜੀ।
ਤੁਮ ਕਰਹੋ ਦਇਆ ਮੇਰੇ ਸਾਈਂ।
ਮੇਰੇ ਸਾਈਂ, ਮੇਰੇ ਖਸਮ ਮਾਲਕ ਪ੍ਰਭੂ, ਤੁਸੀਂ ਆਪਣੇ ਸੇਵਕ ਉੱਤੇ ਇਸ ਤਰ੍ਹਾਂ ਦੀ ਦਇਆ ਕਰੋ, ਆਪਣੇ ਸੇਵਕ ਉੱਤੇ ਮਿਹਰ ਕਰੋ, ਆਪਣਾ ਤਰਸ ਕਰੋ, ਕਿਉਂਕਿ ਤੁਹਾਡੇ ਤਰਸ ਤੋਂ ਬਿਨਾਂ ਹਰ ਸਾਹ ਦੇ ਨਾਲ ਨਾਮ ਦੀ ਸੰਭਾਲ ਨਹੀਂ ਕੀਤੀ ਜਾ ਸਕਦੀ। ਤੁਹਾਡੇ ਦਿੱਤੀ ਬਖਸ਼ਿਸ਼ ਤੋਂ ਬਿਨਾਂ ਕਿਸੇ ਗੁਰਮੁਖ ਦੀ ਸੇਵਾ ਵਿੱਚ ਨਹੀਂ ਜੁਟਿਆ ਜਾ ਸਕਦਾ। ਤੇ ਜਿਹੜੇ ਸੇਵਾ ਵਿੱਚ ਜੁਟ ਜਾਂਦੇ ਨੇ, ਸਤਿਗੁਰੂ ਅੱਜ ਕਿਰਪਾ ਵਰਤਾਉਂਦੇ, ਉਹਨਾਂ ਦੀ ਸੇਵਾ ਵਿੱਚ ਲੱਗਾ ਰਵਾਂ, ਤੇ ਜਿੱਥੇ ਮੈਂ ਹਰ ਸਾਹ ਦੇ ਨਾਲ ਤੁਹਾਡੇ ਨਾਮ ਨੂੰ ਚੇਤੇ ਕਰਾਂ, ਉੱਥੇ ਇਹ ਸੁੱਖ ਦਾ ਟਿਕਾਣਾ, ਸੁੱਖ ਦਾ ਖਜ਼ਾਨਾ ਵੀ ਮੈਨੂੰ ਪ੍ਰਾਪਤ ਹੋਵੇ। ਜਿੱਥੇ ਪਹੁੰਚ ਕੇ ਕੋਈ ਮਨ ਵਿੱਚ ਹੋਰ ਫੁਰਨਾ ਨਾ ਫੁਰੇ, ਜਿੱਥੇ ਪਹੁੰਚ ਕੇ ਸੰਕਲਪ ਵਿਕਲਪ ਮੁੱਕ ਜਾਣ, ਜਿੱਥੇ ਪਹੁੰਚ ਕੇ ਕੇਵਲ ਤੁਹਾਡੀ ਯਾਦ ਹੀ ਰਵੇ, ਉਹ ਸਤਿਗੁਰੂ ਤਰਸ ਕਰੋ, ਹੇ ਮੇਰੇ ਸਾਈਂ, ਇਹ ਮੇਰੇ ਤੇ ਸੇਵਕ ਉੱਤੇ ਆਪਣੀ ਇਸ ਤਰ੍ਹਾਂ ਦੀ ਕਿਰਪਾ ਵਰਤਾਓ, ਦਇਆ ਕਰੋ ਜੀ।
ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ।
ਹੇ ਮੇਰੇ ਠਾਕੁਰ ਮੇਰੇ ਖਸਮ ਮਾਲਕ ਵਾਹਿਗੁਰੂ ਜੀ, ਇਹੋ ਜੀ ਮੈਨੂੰ ਮਤ ਬਖਸ਼ੋ, ਇਹੋ ਜੀ ਸ੍ਰੇਸ਼ਟ ਮਤ ਬਖਸ਼ੋ, ਕਿਉਂਕਿ ਮਤ ਤੇ ਸੁਮਤ ਇਹ ਵਾਹਿਗੁਰੂ ਜੀ ਦੇ ਆਪਣੇ ਵਸ ਵਿੱਚ ਹੈ। ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ, ਤੂੰ ਵਿਆਪਕ ਪੁਰਖ ਹੈ ਤੇ ਅਸੀਂ ਵਿਆਪਕ ਪੁਰਖ ਦੇ ਜੰਤ ਜੀਵ ਹਾਂ। ਇਹ ਮਤ ਤੇ ਸ੍ਰੇਸ਼ਟ ਮਤ ਦੇਣ ਵਾਲੇ ਵਾਹਿਗੁਰੂ ਤੁਸੀਂ ਹੋ। ਆਪਾਂ ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬਚਨ ਹੈ, ਭਾਈ ਜਦੋਂ ਗੁਰੂ ਦੀ ਮਤ ਆ ਜਾਂਦੀ ਹੈ ਨਾ, ਤੇ ਗੁਰੂ ਦੀ ਮਤ ਨਾਲ ਕੀ ਬਰਕਤ ਵਰਤਦੀ ਹੈ। ਗੁਰ ਕੀ ਮਤ ਤੂੰ ਲੇਹੇ ਇਆਣੇ, ਹੇ ਇਆਣੇ ਮਨੁੱਖ ਗੁਰੂ ਦੀ ਮਤ ਲੈ ਤੇ ਜਦੋਂ ਗੁਰੂ ਦੀ ਮਤ ਸੁਮਤ ਤੈਨੂੰ ਪ੍ਰਾਪਤ ਹੁੰਦੀ ਤੇ ਫਿਰ ਤੇਰਾ ਮਨ ਗੁਰੂ ਚਰਨਾਂ ਨਾਲ ਜੁੜਦਾ ਹੈ, ਉਸ ਆਨੰਦਮਈ ਅਵਸਥਾ ਤੇ ਪਹੁੰਚ ਜਾਂਦਾ ਹੈ ਜਿੱਥੇ ਕੋਈ ਝੋਰਾ ਨਹੀਂ, ਜਿੱਥੇ ਕੋਈ ਚਿੰਤਾ ਫਿਕਰ ਨਹੀਂ ਸਤਾਉਂਦਾ। ਆਪਾਂ ਰੋਜ਼ ਬਚਨ ਪੜ੍ਹਦੇ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਧੁਰੋਂ ਆਈ ਪਰਮਾਤਮਾ ਦੀ ਬਾਣੀ ਜਿਨ੍ਹਾਂ ਦੇ ਮਨ ਵਿੱਚ ਆ ਕੇ ਵਸ ਗਈ, ਸਤਿਗੁਰੂ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਝੋਰੇ ਫਿਕਰੇ ਖਤਮ ਕਰ ਦਿੰਦੇ, ਉਹ ਤੇ ਬੇਪਰਵਾਹੀ ਦੀ ਫਿਰ ਜ਼ਿੰਦਗੀ ਮਾਣਦੇ ਨੇ। ਆਪਾਂ ਬਚਨ ਪੜ੍ਹਦੇ, ਬੇਪਰਵਾਹ ਸਦਾ ਰੰਗ ਹਰ ਕੈ ਜਾਕੋ ਪਾਖ ਸੁਆਮੀ। ਜਿਨ੍ਹਾਂ ਦਾ ਪੱਖ ਮਾਲਕ ਜੀ ਕਰਦੇ ਨੇ ਉਹ ਤੇ ਬੇਪਰਵਾਹੀ ਦੀ ਜ਼ਿੰਦਗੀ ਮਾਣਦੇ ਨੇ ਗੁਰਮੁਖ। ਧੰਨ ਗਰੀਬ ਨਿਵਾਜ ਸਤਿਗੁਰੂ ਅੱਜ ਕਿਰਪਾ ਵਰਤਾਉਂਦੇ ਨੇ, ਜਦੋਂ ਤੁਸੀਂ ਮੇਰੇ ਸਾਈ ਮੇਰੇ ਸਿਰ ਦੇ ਮਾਲਕ ਤੁਸੀਂ ਆਪਣੀ ਦਇਆ ਵਰਤਾਈ, ਐਸੀ ਮੈਨੂੰ ਮਤ ਦਿੱਤੀ ਬਖਸ਼ ਦਿਓ। ਮੇਰੇ ਮਾਲਕ ਜੀ, ਜਿਸ ਮਾਲਕ ਨਾਲ ਜਿਸ ਮਤ ਨਾਲ ਮੈਂ ਆਪਣੇ ਮਾਲਕ ਨੂੰ ਸਦਾ ਵਾਸਦਾ ਵਾਸਤੇ ਤੁਧ ਤੁਹਾਨੂੰ ਧਿਆਈ ਮੈਂ ਧਿਆਉਂਦਾ ਰਵਾਂ, ਐਸੀ ਮਤ ਬਖਸ਼ ਦਿਓ ਜਿਸ ਮਤ ਸਦਕਾ ਮੈਂ ਵਾਹਿਗੁਰੂ ਵਾਹਿਗੁਰੂ ਜਪਦਾ ਰਵਾਂ। ਕਿਉਂਕਿ ਅੰਦਰ ਦੀ ਜਿਹੜੀ ਪਵਿੱਤਰਤਾ ਹੈ ਨਾ, ਇਹ ਵਾਹਿਗੁਰੂ ਸਿਮਰਨ ਤੋਂ ਬਿਨਾਂ ਨਹੀਂ ਬਣਦੀ। ਕਿੰਨਾ ਵੀ ਮਨੁੱਖ ਅਕਲ ਕਰਕੇ ਅੱਗੇ ਲੰਘਣਾ ਚਾਹੇ ਪਰ ਕਿਤੇ ਨਾ ਕਿਤੇ ਅਹੰਕਾਰ ਸਾਨੂੰ ਕਾਬੂ ਕਰ ਲੈਂਦਾ, ਆਪਣੀ ਮਤ ਦਾ ਗੁਮਾਨ ਹੋ ਜਾਂਦਾ। ਤੇ ਜੇ ਵਾਹਿਗੁਰੂ ਵੱਲੋਂ ਬਖਸ਼ੀ ਮਤ ਹੋਵੇ, ਉਸ ਮਤ ਵਿੱਚ ਘੁਮੰਡ ਨਹੀਂ, ਉਸ ਮਤ ਦੇ ਨਾਲ ਤਾਂ ਫਿਰ ਉਹ ਮਨੁੱਖ ਲੁਕਾਈ ਦੇ ਭਲੇ ਵਾਸਤੇ ਚੱਲ ਪੈਂਦਾ ਤੇ ਗੁਰੂ ਗੁਰੂ ਜਪਣ ਦਾ ਸਭ ਤਾਈ ਪਹੁੰਚ ਕੇ ਇਹ ਗੁਰੂ ਵੱਲੋਂ ਬਖਸ਼ੇ ਉਪਦੇਸ਼ ਨੂੰ ਵੰਡਦਾ। ਧੰਨ ਗੁਰੂ ਰਾਮਦਾਸ ਕਿਰਪਾ ਵਰਤਾ ਕੇ ਬਖਸ਼ਿਸ਼ ਕਰਦੇ, ਐਸੀ ਮਤ ਦੀਜੈ ਮੇਰੇ ਠਾਕੁਰ, ਹੇ ਮੇਰੇ ਵਾਹਿਗੁਰੂ ਐਸੀ ਸੁਮਤ ਜਿਹੜੀ ਹੈ ਨਾ ਉਹ ਮੈਨੂੰ ਬਖਸ਼ ਦਿਓ ਤੇ ਤੁਹਾਡੇ ਵੱਲੋਂ ਬਖਸ਼ੀ ਸੁਮਤ ਸਦਕਾ ਮੈਂ ਸਦਾ ਸਦਾ ਵਾਸਤੇ ਆਪ ਜੀ ਨੂੰ ਧਿਆਈ ਧਿਆਉਂਦਾ ਰਵਾਂ, ਸਦਾ ਹੀ ਸਦਾ ਆਪ ਜੀ ਦਾ ਨਾਮ ਜਪਦਾ ਰਵਾਂ, ਕਿਉਂਕਿ ਰਸਨਾ ਤੇ ਮਿਲੀ ਮੈਨੂੰ ਜਪਣ ਵਾਸਤੇ ਹੈ ਤੇ ਜਿਹੜੀ ਰਸਨਾ ਨਹੀਂ ਜਪਦੀ, ਸਤਿਗੁਰੂ ਕਹਿੰਦੇ ਨੇ ਉਹ ਰਸਨਾ ਨੂੰ ਤੇ ਤਿਲ ਤਿਲ ਕਰਕੇ ਕੱਟ ਦੇਣਾ ਚਾਹੀਦਾ ਹੈ, ਪਰ ਜਿਹੜੀ ਰਸਨਾ ਨਾਮ ਜਪਦੀ ਹੈ ਉਹਨੂੰ ਗਰੀਬ ਨਿਵਾਜ ਸਤਿਗੁਰੂ ਨੇ ਬਾਣੀ ਵਿੱਚ ਧੰਨ ਧੰਨ ਆ ਕੇ ਪਿਆਰ ਦਿੱਤਾ ਵੀ ਉਹ ਰਸਨਾ ਧੰਨ ਧੰਨ ਸ਼ਾਬਾਸ਼ ਦੇ ਲਾਇਕ ਹੈ ਜਿਹੜੀ ਰਸਨਾ ਨਾਲ ਮਨੁੱਖ ਪਰਿਪੂਰਨ ਪਰਮਾਤਮਾ ਦਾ ਨਾਮ ਜਪਦਾ। ਤੇ ਜੋ ਨਾਮ ਜਪਣ ਤੋਂ ਖੁੰਝਦੀ ਹੈ ਉਸ ਰਸਨਾ ਦਾ ਕੋਈ ਲਾਭ ਨਹੀਂ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ। ਤੇ ਇਹ ਵੀ ਸਤਿਗੁਰੂ ਕਹਿੰਦੇ ਸਾ ਰਸਨਾ ਧੰਨ ਧੰਨ ਹੈ ਮੇਰੀ ਜਿੰਦੜੀਏ, ਹੇ ਮੇਰੀ ਜਿੰਦੇ ਉਹ ਰਸਨਾ ਧੰਨ ਸ਼ਾਬਾਸ਼ ਦੇ ਲਾਇਕ ਹੈ ਜਿਹੜੀ ਕਰਤਾ ਪੁਰਖ ਪ੍ਰਭੂ ਦੀ ਕੀਰਤੀ ਗਾਇਨ ਕਰਦੀ। ਤੇ ਸਤਿਗੁਰੂ ਹੁਕਮ ਕਰਕੇ ਸਾਨੂੰ ਸਮਝਾਉਂਦੇ ਨੇ, ਹੁਕਮ ਸਾਨੂੰ ਕਰਦੇ ਨੇ, ਅਰਦਾਸ ਕਰਨ ਦਾ ਤਰੀਕਾ ਵੀ ਸਿਖਾ ਰਹੇ ਨੇ ਕਹਿਣ ਲੱਗੇ ਅਰਦਾਸ ਕਰਕੇ ਕਹੋ ਮੇਰੇ ਮਾਲਕ ਜੀ ਮੇਰੇ ਵਾਹਿਗੁਰੂ ਜੀ ਮੇਰੇ ਤਰਸ ਦੇ ਖਜ਼ਾਨੇ ਪਰਮਾਤਮਾ ਐਸੀ ਮਤ ਦਿਓ ਜਿਸ ਮਤ ਸੁਮਤ ਸਦਕਾ ਮੈਂ ਸਦਾ ਸਦਾ ਵਾਸਤੇ ਆਪ ਜੀ ਦਾ ਨਾਮ ਧਿਆਉਂਦਾ ਰਵਾਂ ਜੀ
ਰਹਾਓ।
ਸਤਿਗੁਰੂ ਵਿਸਰਾਮ ਦੇ ਕੇ ਕਿਰਪਾ ਵਰਤਾਂਦੇ ਨੇ
ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨ ਸਜਾਏ ਪਰਮਾਈ।
ਹੁਣ ਅਗਲੀ ਤੁਕ ਵਿਚ ਜਿਹੜੀ ਹੁਣੇ ਗਿਆਨੀ ਜੀ ਦੀ ਰਸਨਾ ਤੋਂ ਆਪਾਂ ਸ਼੍ਰਵਣ ਕੀਤੀ ਹੈ ਜਦੋਂ ਕਿਰਪਾ ਵਰਤਦੀ ਹੈ ਨਾ ਸਾਈ ਦੀ ਦਇਆ ਵਰਤਦੀ ਹੈ ਤੇ ਸ੍ਰੇਸ਼ਟ ਸੁਮਤ ਮਿਲਦੀ ਹੈ ਆਪਾਂ ਜਦੋਂ ਸੁਮਤ ਸਦਕਾ ਧਿਆਉਣੇ ਆ ਨਾਮ ਜਪਦੇ ਆ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਆ ਇਹਦੇ ਨਾਲ ਫਿਰ ਅੰਦਰ ਕੀ ਬਦਲਾਅ ਆਉਂਦਾ ਹੈ ਸਤਿਗੁਰੂ ਜੀ ਹੁਕਮ ਕਰਦੇ ਤੁਮਰੀ ਕਿਰਪਾ ਤੇ ਮੋਹ ਮਾਣ ਛੁੱਟੈ ਫਿਰ ਵਾਹਿਗੁਰੂ ਤੁਹਾਡੀ ਕਿਰਪਾ ਸਦਕਾ ਜਿਹੜਾ ਪਦਾਰਥਾਂ ਦਾ ਮੋਹ ਹੈ ਨਾ ਉਹ ਵੀ ਅੰਦਰੋਂ ਮੁੱਕ ਜਾਂਦਾ ਹੈ ਪਦਾਰਥ ਦੀ ਕੋਈ ਪਰਵਾਹ ਨਹੀਂ ਕਦੀ ਕਰਦਾ ਨਾਮ ਜਪਣ ਵਾਲਾ ਉਹ ਪਰਮਾਰਥ ਨੂੰ ਹੀ ਸਭ ਕੁਝ ਮੁੱਖ ਮੰਨਦਾ ਕਦੀ ਪਦਾਰਥ ਨੂੰ ਨਹੀਂ ਪਦਾਰਥ ਤੇ ਕੇਵਲ ਪਰਮਾਰਥ ਵੱਲੋਂ ਵਰਤਣ ਵਾਸਤੇ ਦਿੱਤੇ ਨੇ ਤੇ ਮਨੁੱਖ ਕਈ ਵਾਰ ਪਦਾਰਥਾਂ ਦੀ ਆਸ ਵਿੱਚ ਹੀ ਪਰਮਾਰਥ ਨੂੰ ਭੁੱਲ ਜਾਂਦਾ ਹੈ ਪਰ ਗੁਰਮੁਖਾਂ ਵਿੱਚ ਵੱਡਾ ਗੁਣ ਹੈ ਉਹ ਸਾਸੰਗਤ ਵਰਤਣ ਵਾਸਤੇ ਪਦਾਰਥ ਵੀ ਮਿਲ ਜਾਣ ਤੇ ਕਹਿੰਦੇ ਪਰਮਾਤਮਾ ਤੁਹਾਡੀ ਬਖਸ਼ਿਸ਼ ਹੈ ਤੁਸਾਂ ਦਿੱਤੇ ਨੇ ਕੋਈ ਮੋਹ ਮਾਣ ਨਹੀਂ ਕਰਦੇ ਤੇ ਜਦੋਂ ਤੁਹਾਡੀ ਦਇਆ ਵਰਤਦੀ ਹੈ ਸ੍ਰੇਸ਼ਟ ਸੁਮਤ ਵਰਤਦੀ ਹੈ ਤੇ ਸਤਿਗੁਰੂ ਜੀ ਦਾ ਹੁਕਮ ਹੈ ਮਾਲਕ ਤੁਹਾਡੀ ਕਿਰਪਾ ਸਦਕਾ ਮੇਰੇ ਅੰਦਰੋਂ ਮਾਇਆ ਦਾ ਮੋਹ ਵੀ ਮੁੱਕ ਜਾਂਦਾ ਹੈ ਮੋਹ ਮਾਣ ਛੁੱਟੈ ਮਾਣ ਦਾ ਅਰਥ ਹੈ ਅਹੰਕਾਰ ਅਹੰਕਾਰ ਦੂਰ ਹੋ ਜਾਂਦਾ ਨਾਮ ਜਪਣ ਵਾਲਾ ਕਦੀ ਮੈਂ ਨਹੀਂ ਕਰਦਾ ਅਹੰਕਾਰ ਵਿੱਚ ਨਹੀਂ ਕਹਿੰਦਾ ਆਹ ਕਰਮ ਮੈਂ ਕੀਤਾ ਉਹ ਤੇ ਕਹਿੰਦਾ ਜੋ ਕੀਤਾ ਮੇਰੇ ਗੁਰੂ ਜੀ ਨੇ ਕੀਤਾ ਮੇਰੇ ਪਾਸੋਂ ਗੁਰੂ ਜੀ ਨੇ ਕਰਾਇਆ ਉਹ ਪ੍ਰਮੁੱਖਤਾ ਆਪਣੇ ਸਤਿਗੁਰੂ ਸਾਹਿਬ ਜੀ ਨੂੰ ਬਖਸ਼ਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਮੁੱਖ ਨੇ ਸਭ ਕੁਝ ਕਰਨ ਕਰਾਵਣ ਹਾਰ ਨੇ ਤੇ ਸਤਿਗੁਰੂ ਕਹਿੰਦੇ ਅਰਦਾਸ ਕਰਕੇ ਕਹੋ ਜਦੋਂ ਮਾਲਕ ਦੀ ਕਿਰਪਾ ਵਰਤਦੀ ਹੈ ਤੇ ਮਾਲਕ ਦੀ ਕਿਰਪਾ ਸਦਕਾ ਅੰਦਰੋਂ ਮਾਇਆ ਦਾ ਮੋਹ ਉਹ ਵੀ ਚੁੱਕਿਆ ਜਾਂਦਾ ਤੇ ਸਾਧ ਸੰਗਤ ਅੰਦਰੋਂ ਹੰਕਾਰ ਉਹ ਵੀ ਦੂਰ ਹੋ ਜਾਂਦਾ ਬਿਨ ਸਜਾਏ ਪਰਮਾਈ। ਜਿਹੜੀ ਭਟਕਣਾ ਸੀ ਨਾ ਜ਼ਿੰਦਗੀ ਦੀ ਉਹ ਵੀ ਨਾਸ ਹੋ ਜਾਂਦੀ ਭਾਵ ਮਨ ਵੀ ਟਿਕ ਜਾਂਦਾ। ਆਪਾਂ ਪਹਿਲੀ ਤੁਕ ਵਿੱਚ ਪੜਿਆ ਸੀ ਇਹੋ ਵਿਸਰਾਮ ਨਿੱਦ ਪਾਈ ਇਹ ਸੁੱਖ ਦਾ ਟਿਕਾਣਾ ਫਿਰ ਮਿਲ ਜਾਂਦਾ ਜਿੱਥੇ ਜਾ ਕੇ ਭਟਕਣਾ ਵੱਲੋਂ ਬਿਲਕੁਲ ਮਨੁੱਖ ਸ਼ਾਂਤ ਹੋ ਜਾਂਦਾ ਪੂਰਨ ਆਨੰਦ ਵਿੱਚ ਪਹੁੰਚ ਜਾਂਦਾ ਹੈ। ਫਿਰ ਉੱਥੇ ਜਾ ਕੇ ਪੜੀਦਾ ਹੈ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀ ਹੈ। ਇੱਕ ਬੇਨਤੀ ਬਹੁਤ ਮਹੱਤਵਪੂਰਨ ਤੇ ਜ਼ਰੂਰੀ ਵੀ ਹੈ। ਕਈ ਵਾਰ ਬੰਦਿਆਂ ਨੂੰ ਗੁਰੂ ਬਣਾਉਣ ਬੈਠ ਜਾਂਦਾ ਹੈ ਸਤਿਗੁਰੂ ਜੀ ਨੇ ਹੁਕਮ ਕੀਤਾ ਜਿਸ ਮਿਲਿਆ ਮਨ ਹੋਏ ਆਨੰਦ ਇਹ ਦਾਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਬਾਹਰੋਂ ਕਿਤੋਂ ਨਹੀਂ ਜੇ ਮਿਲਦੀ। ਸਾਰੀ ਉਮਰ ਬੰਦਾ ਨੱਠ ਭੱਜ ਕਰੇ ਠੇਡੇ ਠੋਕਰਾਂ ਖਾਵੇ ਪਰ ਜਿਹੜੀ ਮੇਰਾਮਤ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਇਹਦੀ ਬਰਕਤ ਸਾਨੂੰ ਹੋਰ ਕਿਤੋਂ ਨਹੀਂ ਮਿਲ ਸਕਦੀ। ਇਹ ਬਚਨ ਭਾਈ ਗੁਰਦਾਸ ਜੀ ਨੇ ਵੀ ਕਿਹਾ ਉਹ ਕਹਿੰਦੇ ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ ਮੈਂ ਤੇ ਕਿਤੇ ਵੀ ਆਪਣੇ ਗੁਰੂ ਵਰਗੀ ਦਿਆਲਤਾ ਨਹੀਂ ਵੇਖੀ। ਸੂਰਜ ਚੜ੍ਹਨ ਤੋਂ ਲੈ ਕੇ ਜਿੱਥੇ ਧਰਤੀ ਦਾ ਓਲਾ ਹੋ ਕੇ ਸੂਰਜ ਸਾਨੂੰ ਦਿਸਣੋਂ ਹਟਦਾ ਹੈ ਇੰਨਾ ਤੁਰ ਫਿਰ ਕੇ ਵੇਖਿਆ ਹੈ ਜਿਹੜੀ ਦਿਆਲਤਾ ਮੇਰੇ ਸਤਿਗੁਰੂ ਵਿੱਚ ਹੈ ਧੰਨ ਗੁਰੂ ਗ੍ਰੰਥ ਸਾਹਿਬ ਅੰਦਰ ਇਹ ਦਿਆਲਤਾ ਤੇ ਹੋਰ ਸਾਰੀ ਜ਼ਿੰਦਗੀ ਵੀ ਬੰਦਾ ਭਵਦਾ ਰਹਿ ਇਹ ਦਿਆਲਤਾ ਨਹੀਂ ਕਿਤੋਂ ਲੱਭਣੀ ਜਿਹੜੀ ਵੱਡੀ ਦਿਆਲਤਾ ਮੇਰੇ ਧੰਨ ਸਤਿਗੁਰੂ ਦੀ ਅੰਮ੍ਰਿਤ ਗੁਰਬਾਣੀ ਵਿੱਚ ਹੈ। ਇੱਥੇ ਪਹੁੰਚ ਕੇ ਸਾਨੂੰ ਪ੍ਰਾਪਤ ਕੀ ਹੁੰਦਾ, ਜਿਹੜਾ ਔਗਣ ਕਿਹੜਾ ਕਿਹੜਾ ਸਾਡਾ ਘਟਦਾ ਹੈ। ਸਤਿਗੁਰੂ ਕਹਿਣ ਲੱਗੇ, ਤੁਹਾਡੀ ਕਿਰਪਾ ਸਦਕਾ ਵਾਹਿਗੁਰੂ, ਇੱਕ ਤੇ ਪਦਾਰਥ ਦਾ ਮੋਹ ਖਤਮ ਹੁੰਦਾ ਹੈ ਤੇ ਇੱਕ ਹੰਕਾਰ ਦੂਰ ਚਲਾ ਜਾਂਦਾ ਹੈ ਤੇ ਜਿਹੜੀ ਭਟਕਣਾ ਸੀ ਨਾ ਉਹ ਭਟਕਣਾ ਮੁੱਕ ਜਾਂਦੀ ਹੈ। ਇੱਥੇ ਫਿਰ ਸਹਿਜ ਆਉਂਦਾ ਭਾਈ ਮੱਖਣ ਸ਼ਾਹ ਵਰਗਾ, ਕਿੰਨੇ ਬਣੇ ਸਨ ਆ ਸਾਡੇ ਬਿਲਕੁਲ ਨਜ਼ਦੀਕ ਹੈ ਬਾਬਾ ਬਕਾਲਾ ਸਾਹਿਬ, ਕਿੰਨੇ ਬਣੇ ਸਨ ਇਤਿਹਾਸਕ ਤੌਰ ਤੇ ਚਲੋ ਉਹਨਾਂ ਦੀ ਗਿਣਤੀ ਵੀ ਹੈ, ਪਰ ਇੱਕ ਸਿਦਕੀ ਸਿੱਖ ਦੇ ਸਿਦਕ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕਰ ਦਿੱਤਾ। ਜਦੋਂ ਸੱਚੇ ਗੁਰੂ ਦਾ ਪਤਾ ਲੱਗਾ ਤੇ ਕੋਠੇ ਚੜ ਕੇ ਪੱਲਾ ਫੇਰ ਕੇ ਕਿਹਾ ਸੀ, ਸੱਚਾ ਗੁਰੂ ਲੱਧ ਹੋ ਰੇ, ਸੱਚਾ ਗੁਰੂ ਲੱਧ ਹੋ ਰੇ, 10 ਗੁਰੂ ਸਾਹਿਬਾਨ ਨੇ ਸਾਡੀ ਸੋਚ ਭਾਈ ਮੱਖਣ ਸ਼ਾਹ ਵਰਗੀ ਇਹ ਪਾਰਖੂ ਸੋਚ ਪੈਦਾ ਕੀਤੀ ਹੈ। ਐਵੇਂ ਇੱਧਰ ਉੱਧਰ ਡਿੱਗਦੇ ਨਹੀਂ ਫਿਰਨਾ, ਭਟਕਦੇ ਨਹੀਂ ਫਿਰਨਾ, ਆਪਣੇ ਪਦਾਰਥਾਂ ਦੀ ਗਰਜਾਂ ਦਾ ਵੱਧਾ ਬੰਦਾ ਭੱਜਦਾ ਨੱਠਦਾ ਹੈ, ਪਰ ਕਦੀ ਗਰਜ ਵੱਡੀ ਨਹੀਂ। ਸਤਿਗੁਰੂ ਦਾ ਦਰ ਵੱਡਾ ਹੈ, ਜੇ ਇਸ ਦਰ ਤੇ ਜੁੜੇਗਾ ਤੇ ਤੇਰੀ ਗਰਜ ਕੋਈ ਬਾਕੀ ਰਹਿ ਹੀ ਨਹੀਂ ਜਾਂਦੀ ਜਿਹੜੀ ਪੂਰਨ ਨਾ ਹੋ ਸਕੇ। ਇੱਥੇ ਗਰਜਾਂ ਦਾ ਸੁਭਾਵ ਜਿਹੜਾ ਉਹ ਮੱਠਾ ਪੈ ਜਾਂਦਾ, ਫਿਰ ਲੋਕ ਹਿੱਤ ਮਨੁੱਖ ਜ਼ਿੰਦਗੀ ਬਸਰ ਕਰਦਾ ਤੇ ਸਤਿਗੁਰੂ ਜਿਹੜੀ ਭਟਕਣਾ ਸੀ ਨਾ ਕਦੀ ਇੱਧਰ ਦੌੜਦਾ ਕਦੀ ਇੱਧਰ, ਉਹ ਵੀ ਤੁਹਾਡੀ ਜਦੋਂ ਦਇਆ ਵਰਤੀ ਅੰਦਰੋਂ ਮੋਹ ਮਾਣ ਵੀ ਮੁੱਕਾ ਤੇ ਅਹੰਕਾਰ ਦਾ ਜਿਹੜੀ ਅੰਸ਼ ਸੀ ਉਹ ਵੀ ਮੁੱਕ ਗਈ। ਹੁਣ ਤੇ ਤੁਹਾਡੇ ਚਰਨਾਂ ਵਿੱਚ ਬੈਠ ਕੇ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜੀ।
ਆਨੰਦ ਰੂਪ ਰਵਿਓ ਸਭ ਮਦੇ, ਜਾਤ ਕਾਤ ਪੇਖੋ ਜਾਈ।
ਹੇ ਮੇਰੇ ਪਿਆਰੇ ਜੀਓ, ਜਤ ਕਤ ਦਾ ਅਰਥ ਹੈ ਜਿੱਥੇ ਕਿੱਥੇ, ਪੇਖੋ ਮੈਂ ਵੇਖਾਂ, ਜਾਈ ਜਾ ਕੇ ਜਿੱਥੇ ਕਿੱਥੇ ਵੇਖਾਂ, ਮੈਂ ਜਿੱਥੇ ਕਿਤੇ ਵੀ ਵੇਖਿਆ ਹੈ ਹਰ ਥਾਂ ਤੇ ਮੇਰੇ ਵਾਹਿਗੁਰੂ ਜੀ ਸਾਹਿਬ ਜੀ ਦਾ ਬਚਨ ਹੈ, ਜਤ ਕਤ ਪੇਖੋ ਜਾਈ ਅਣਦ ਰੂਪ ਰਵਿਓ ਸਭ ਮਦੇ। ਅਣਦ ਦਾ ਅਰਥ ਹੁੰਦਾ ਆਨੰਦ ਸਰੂਪ ਤੇ ਰਵਿਓ ਦਾ ਅਰਥ ਹੁੰਦਾ ਵਿਆਪਕ, ਸਭ ਦਾ ਅਰਥ ਹੁੰਦਾ ਸਾਰਿਆਂ ਵਿੱਚ ਤੇ ਮਦੇ ਦਾ ਅਰਥ ਹੁੰਦਾ ਹੈ ਵਿੱਚ, ਸਭ ਦਾ ਅਰਥ ਸਾਰੇ ਤੇ ਮਦੇ ਦਾ ਅਰਥ ਵਿੱਚ। ਕਹਿਣ ਲੱਗੇ ਮੇਰੇ ਵਾਹਿਗੁਰੂ, ਜਦੋਂ ਤੁਸੀਂ ਸਾਈਂ ਜੀ ਨੇ ਦਇਆ ਕੀਤੀ ਨਾ, ਗੁਰੂ ਦੇ ਖਜ਼ਾਨੇ ਵਿੱਚੋਂ ਨਾਮ ਦਿੱਤਾ, ਕਿਉਂਕਿ ਨਾਮ ਦਾ ਖਜ਼ਾਨਾ ਇਹ ਗੁਰੂ ਪਾਸ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ। ਅੱਜ ਜਦੋਂ ਨਾਮ ਦਾ ਖਜ਼ਾਨਾ ਵੰਡਿਆ ਜਾਂਦਾ ਤੇ ਪੰਜ ਪਿਆਰਿਆਂ ਕੋਲ ਅਥਾਰਟੀ ਹੈ, ਉਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਵਿੱਚ ਗੁਰਸਿੱਖਾਂ ਨੂੰ ਮੂਲ ਮੰਤਰ ਤੇ ਗੁਰਮੰਤਰ ਦੇ ਅਧਿਕਾਰੀ ਬਣਾਉਂਦੇ ਨੇ। ਨਾਮ ਦੇ ਖਜ਼ਾਨੇ ਦੀ ਜਿਹੜੀ ਚਾਬੀ ਹੈ ਉਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਸ। ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਇਤਿਹਾਸਕ ਤੌਰ ਤੇ ਵੀ ਕਰਾਂਗਾ। ਜਦੋਂ 6 ਸਾਲ ਦੀ ਆਜੂ ਸੀ, ਜਿਨ੍ਹਾਂ ਨੇ ਸਾਡੇ ਦਸਮ ਪਿਤਾ ਅਜੇ ਸਮੇਂ ਮੁਤਾਬਕ ਬਣਨਾ ਹੈ, ਕਿਉਂਕਿ ਅਜੇ ਬਾਕੀ ਕੁਝ ਸਾਲ ਬਾਕੀ ਨੇ, ਅਜੇ 6 ਸਾਲ ਦੀ ਉਮਰ ਸੀ ਜਦੋਂ ਪਟਨਾ ਸਾਹਿਬ ਜੀ ਤੋਂ ਦਾਦੀ ਮਾਤਾ ਨਾਲ ਤੇ ਆਪਣੀ ਜਨਨੀ ਮਾਤਾ ਜੀ ਨਾਲ ਸਾਹਿਬ ਦਸਮ ਪਿਤਾ ਚੱਲੇ ਤੇ ਆਏ ਪੰਜਾਬ ਵੱਲ ਨੂੰ, ਤੇ ਮਾਤਾ ਜੀ ਜਨਨੀ ਮਾਤਾ ਮਾਤਾ ਗੁਜਰੀ ਜੀ ਕਹਿਣ ਲੱਗੇ, ਲਾਲ ਜੀ ਸਾਡੇ ਵੱਡਿਆਂ ਦਾ ਮੇਰੇ ਪੇਕਿਆਂ ਦਾ ਨਗਰ ਹੈ ਲਖਨੌਰ ਤੇ ਆਪਾਂ ਹੋ ਚੱਲੀਏ, ਪਰਿਵਾਰ ਨੂੰ ਮਿਲ ਚੱਲੀਏ, ਕਿਉਂਕਿ ਦਾਦੇ ਬਾਬੇ ਇੱਥੇ ਰਹਿ ਤੇ ਮੁੜ ਕੇ ਪਰਿਵਾਰ ਕਰਤਾਰਪੁਰ ਚਲਾ ਗਿਆ, ਮਿਲ ਕੇ ਚੱਲੀਏ। ਤੇ ਸਤਿਗੁਰੂ ਕਹਿਣ ਲੱਗੇ, ਮਾਂ ਜੀ ਜੋ ਆਪ ਜੀ ਦੀ ਆਗਿਆ ਹੈ। ਮੈਂ ਤੁਹਾਨੂੰ ਬੇਨਤੀ ਸਿਰਫ ਇਹ ਹੀ ਕਰਨੀ ਹੈ, ਕਿਉਂਕਿ ਖਜ਼ਾਨਾ ਕੇਵਲ ਗੁਰੂ ਦੇ ਪਾਸ ਹੈ, ਜਦੋਂ ਗੁਰੂ ਪਰਮਾਤਮਾ ਵੱਲੋਂ ਟਿਕੇ ਅਜੇ ਗੁਰ ਗੱਦੀ ਦੀ ਮਰਿਆਦਾ ਹੋਣੀ ਹੈ, ਪਰ ਨਜ਼ਰ ਵਾਲਿਆਂ ਨੂੰ ਪਤਾ ਲੱਗ ਜਾਂਦਾ ਇਹਨਾਂ ਨੂੰ ਅਕਾਲ ਪੁਰਖ ਨੇ ਟਿਕ ਕੇ ਘੱਲਿਆ ਤੇ ਨਾਮ ਜੇ ਮਿਲ ਸਕਦਾ ਵਾਹਿਗੁਰੂ ਨਾਮ ਇਹਨਾਂ ਪਾਸੋਂ ਮਿਲਣਾ ਤੇ ਕਲਗੀਧਰ ਪਿਤਾ ਸਾਹਿਬ ਕਹਿਣ ਲੱਗੇ, ਮਾਂ ਜੀ ਜੇ ਹਾਣੀਆਂ ਨੂੰ ਕੋਈ ਜੰਗੀ ਕਰਤਵ ਸਿਖਾਈਏ ਤੇ ਮਾਤਾ ਜੀ ਕਹਿਣ ਲੱਗੇ ਲਾਲ ਜੀ ਜੋ ਮਰਜ਼ੀ ਕਰੋ, ਸਤਿਗੁਰੂ ਖੁੱਲੀ ਜਗ੍ਹਾ ਤੇ ਸਾਥੀਆਂ ਨੂੰ ਖਿਡਾ ਰਹੇ ਨੇ। ਇੱਕ ਦਸਤਗੀਰ ਪੀਰ ਲੰਘਿਆ, ਪਾਲਕੀ ਚ ਸਵਾਰੀ ਹੈ, ਜਦੋਂ ਨਜ਼ਦੀਕ ਆਇਆ ਨੇਤਰਾਂ ਨਾਲ ਦਰਸ਼ਨ ਕੀਤੇ ਤੇ ਬੜੀ ਕਾਲੀ ਆਵਾਜ਼ ਵਿੱਚ ਚੇਲਿਆਂ ਨੂੰ ਕਹਿਣ ਲੱਗਾ ਪਾਲਕੀ ਰੋਕ ਦਿਓ, ਤੇ ਸੇਵਕ ਉਹਦੇ ਪੀਰ ਦੇ ਕਹਿਣ ਲੱਗੇ ਪੀਰ ਜੀ ਅਜੇ ਤਾਂ ਆਪਾਂ ਥੋੜੇ ਕਦਮ ਤੁਰੇ ਹਾਂ, ਸਫ਼ਰ ਬੜਾ ਹੈ ਤੇ ਇੰਨੀ ਛੇਤੀ ਕਿਉਂ ਪਾਲਕੀ ਰੋਕਣ ਵਾਸਤੇ ਕਹਿ ਰਹੇ ਜੇ। ਪੀਰ ਕਹਿਣ ਲੱਗਾ ਬੇਟਾ ਮੈਂ ਨਹੀਂ ਪਾਲਕੀ ਚ ਬਹਿ ਸਕਦਾ, ਮੈਨੂੰ ਕੁਝ ਮਹਾਂਪੁਰਖਾਂ ਦਾ ਸਰੂਪ ਨਜ਼ਰ ਆਇਆ ਹੈ, ਮੇਰੀ ਹਿੰਮਤ ਨਹੀਂ ਮੈਂ ਪਾਲਕੀ ਚ ਬਹਿ ਕੇ ਅੱਗੇ ਲੰਘ ਸਕਾਂ, ਉਹਨਾਂ ਦੇ ਸਾਹਮਣੇ ਉਹ ਪਾਲਕੀ ਰੋਕ ਦਿਓ। ਤੇ ਜਦੋਂ ਪਾਲਕੀ ਰੋਕੀ, ਪੀਰ ਜੀ ਪਾਲਕੀ ਚ ਉਤਰ ਕੇ ਰਮਾ ਰਮੀ ਜਿਹਨੂੰ ਆਪਾਂ ਕਹਿੰਦੇ ਸੰਤੋੜੀ ਭੱਜ ਪੈ, ਤੇ ਗੁਰਦੇਵ ਜੀ ਦੇ ਚਰਨਾਂ ਤੇ ਜਾ ਕੇ ਸੀਸ ਰੱਖ ਕੇ ਅਰਦਾਸਾਂ ਕਰਨ ਲੱਗ ਪਏ। ਤੇ ਸਤਿਗੁਰਾਂ ਨੇ ਮੋਢਿਆਂ ਤੋਂ ਪਕੜ ਕੇ ਉਠਾ ਕੇ ਕਿਹਾ ਪੀਰ ਜੀ ਤੁਹਾਡੀ ਉਮਰ ਵੱਡੀ ਹੈ, ਸਾਵਧਾਨ ਹੋ ਕੇ ਗੱਲ ਦੱਸੋ। ਪੀਰ ਜੀ ਕਹਿਣ ਲੱਗੇ ਗੁਰੂ ਦੇ ਚਰਨਾਂ ਵਿੱਚ ਤੇ ਝੁਕਣਾ ਹੁੰਦਾ, ਸਾਵਧਾਨ ਨਹੀਂ ਹੋਇਆ ਗਿਆ, ਝੁੱਕ ਕੇ ਤੁਹਾਡੇ ਦਰ ਤੋਂ ਕੁਝ ਮੰਗਿਆ ਹੈ। ਪਾਤਸ਼ਾਹ ਕਹਿਣ ਲੱਗੇ ਕੀ? ਤੇ ਸਤਿਗੁਰੂ ਪਰਿਪੂਰਨ ਪਰਮਾਤਮਾ ਦੇ ਨਾਮ ਦੀ ਦਾਤ ਬਖਸ਼ ਦਿਓ। ਤੇ ਜਦੋਂ ਬਾਹਰ ਜਾ ਕੇ ਚੇਲਿਆਂ ਨੇ ਪੁੱਛਿਆ ਪੀਰ ਜੀ ਉਹ ਤੇ ਬਾਲਕ ਅਜੇ ਛੋਟੀ ਉਮਰ ਦੇ ਸਨ, ਤੁਹਾਡੀ ਤੇ ਉਮਰ ਵੱਡੀ ਤੇ ਕੀ ਚਰਨਾਂ ਤੇ ਝੋਕੇ ਲਿਆ ਏ? ਤੇ ਪੀਰ ਜੀ ਕਹਿਣ ਲੱਗੇ ਬੇਟਾ ਤੁਹਾਡੀ ਸਮਝ ਵਿੱਚ ਨਹੀਂ ਗੱਲ ਆਈ, ਪਰ ਮੇਰੀ ਸਮਝ ਵਿੱਚ ਜੋ ਕੁਝ ਆਇਆ ਹੈ, ਜਿਹੜਾ ਅੱਲਾਹ ਤਾਲਾ ਦੇ ਇਲਮ ਦੀ ਚਾਬੀ ਹੈ ਉਹ ਮੇਰੇ ਅੱਲਾਹ ਤਾਲਾ ਨੇ ਇਹਨਾਂ ਨੂੰ ਬਖਸ਼ ਕੇ ਸੌਂਪ ਕੇ ਧਰਤੀ ਤੇ ਘੱਲਿਆ ਹੈ। ਜਿਹੜਾ ਇਹਨਾਂ ਤੋਂ ਚਾਬੀ ਲਵੇਗਾ ਉਹਨੂੰ ਵਾਹਿਗੁਰੂ ਦੇ ਘਰ ਦਾ ਜੋ ਰੱਬੀ ਗਿਆਨ ਹੈ, ਨਾਮ ਹੈ, ਉਹਦੀ ਚਾਬੀ ਖਜ਼ਾਨੇ ਦੀ ਪ੍ਰਾਪਤ ਹੋਏਗੀ, ਉਹਨੂੰ ਖਜ਼ਾਨਾ ਮਿਲ ਜਾਏਗਾ ਜਿਹੜਾ ਇਹਨਾਂ ਦੇ ਚਰਨਾਂ ਤੇ ਸੀਸ ਰੱਖ ਕੇ ਮੱਥਾ ਟੇਕੇਗਾ। ਪੀਰ ਜੀ ਕਹਿਣ ਲੱਗੇ ਮੈਂ ਤਾਂ ਕੇਵਲ ਨਮਸਕਾਰ ਤਾਂ ਕੀਤੀ, ਚਾਬੀ ਪ੍ਰਾਪਤ ਕੀਤੀ ਹੈ, ਉਹ ਨਾਮ ਦੀ ਚਾਬੀ। ਫਿਰ ਸਤਿਗੁਰੂ ਜੀ ਨੇ ਅੱਗੇ ਪੰਜ ਪਿਆਰਿਆਂ ਨੂੰ ਜਦੋਂ ਸਰੀਰਕ ਪ੍ਰਕਿਰਿਆ ਨੂੰ ਸਮਾਪਤ ਕਰਕੇ ਤੇ ਸ਼ਬਦ ਵਿੱਚ ਜੋਤ ਟਿਕਾਈ, ਫਿਰ ਉਹ ਅੱਗੇ ਚਾਬੀ ਵੰਡਣ ਦਾ ਅਧਿਕਾਰ ਪੰਜ ਪਿਆਰਿਆਂ ਨੂੰ ਬਖਸ਼ਿਆ। ਤੇ ਗਰੀਬ ਨਵਾਜ ਇੱਥੇ ਵੀ ਅੱਜ ਕਿਰਪਾ ਵਰਤਾਉਂਦੇ ਨੇ, ਮੇਰੇ ਵਾਹਿਗੁਰੂ ਮੈਂ ਜਿੱਧਰ ਕਿੱਧਰ ਵੀ ਵੇਖਦਾ ਨਾ ਉਧਰ ਤੁਹਾਡਾ ਹੀ ਰੂਪ ਮੈਨੂੰ ਦਿਸਦਾ ਰਵੇ, ਮੇਰੀ ਬੇਨਤੀ ਇਹ ਹੈ। ਅਣਦ ਰੂਪ ਰਵੇ ਉਹ ਸਭ ਮੱਧੇ, ਅਣਦ ਦਾ ਅਰਥ ਆਨੰਦ ਤੇ ਰੂਪ ਦਾ ਅਰਥ ਸਰੂਪ, ਸਭ ਦਾ ਅਰਥ ਸਾਰੇ, ਮੱਧੇ ਦਾ ਅਰਥ ਵਿੱਚ ਸਾਰਿਆਂ ਵਿੱਚ ਮੈਨੂੰ ਪਰਮਾਤਮਾ ਦੀ ਵਿਆਪਕ ਜੋਤ ਦਿਸਦੀ ਰਵੇ, ਮੈਂ ਜਿੱਧਰ ਵੀ ਜਿੱਧਰ ਕਿੱਧਰ ਵੀ ਵੇਖਾਂ ਹਰ ਪਾਸੇ ਤੁਹਾਡਾ ਹੀ ਪਸਾਰਾ ਵਾਹਿਗੁਰੂ ਮੈਨੂੰ ਨਜ਼ਰ ਆਵੇ, ਇਹ ਮੇਰੇ ਤੇ ਕਿਰਪਾ ਕਰੋ। ਆਨੰਦ ਸਰੂਪ ਵਾਹਿਗੁਰੂ ਦੀ ਨਾਮ ਦੀ ਮੇਰੇ ਉੱਤੇ ਮਿਹਰ ਕਰੋ ਜੀ।
ਤੁਮ ਦਇਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ।
ਤੇ ਹਜ਼ੂਰ ਅਖੀਰਲੀਆਂ ਤੁਕਾਂ ਵਿੱਚ ਕਿਰਪਾ ਵਰਤਾਉਂਦੇ ਨੇ, ਕਹਿਣ ਲੱਗੇ ਤੁਮ ਦਇਆਲ, ਵਾਹਿਗੁਰੂ ਤੁਸੀਂ, ਦਇਆਲ ਦਾ ਅਰਥ ਹੁੰਦਾ ਦਇਆ ਦਾ ਘਰ, ਤੁਸੀਂ ਦਇਆ ਕਰਨ ਵਾਲੇ, ਕਿਉਂਕਿ ਤੁਹਾਡੀ ਦਇਆ ਨਾਲ ਹੀ ਅਸੀਂ ਬੋਲਦੇ ਹਾਂ, ਤੁਹਾਡੀ ਦਇਆ ਨਾਲ ਹੀ ਅਸੀਂ ਬੈਠੇ ਹਾਂ, ਜਿਹੜੀ ਸਾਡੀ ਕੰਨਾਂ ਦੀ ਸਰੋਤ ਕੰਮ ਕਰਦੀ ਇਹ ਵੀ ਤੁਹਾਡੀ ਦਇਆ ਨਾਲ ਹੀ ਕਰਦੀ ਹੈ, ਵਿਚਾਰ ਵੀ ਜਦੋਂ ਉੱਚੇ ਹੁੰਦੇ ਤੁਹਾਡੀ ਕਿਰਪਾ ਨਾਲ ਵਰਤਦੇ ਨੇ। ਤੇ ਮੇਰੇ ਵਾਹਿਗੁਰੂ ਤੁਹਾਡਾ ਤੇ ਸੁਭਾਅ ਹੈ ਦਿਆਲੂ, ਦਇਆਲ ਦਾ ਅਰਥ ਹੁੰਦਾ ਦਇਆ ਪਲੱਸ ਆਲ, ਦਇਆ ਦਾ ਘਰ, ਤੇ ਕਿਰਪਾਲ ਦਾ ਅਰਥ ਵੀ ਕਿਰਪਾ ਦਾ ਘਰ। ਤੁਮ ਦਇਆਲ ਕਿਰਪਾਲ ਕਿਰਪਾ ਨਿਧ, ਤੁਸੀਂ ਕਿਰਪਾ ਦੇ ਖਜ਼ਾਨੇ ਹੋ, ਕਿਰਪਾ ਦੇ ਸਾਗਰ ਹੋ ਤੁਸੀਂ, ਤੁਸੀਂ ਕਿਰਪਾ ਸਿੰਧ ਹੋ, ਦਇਆ ਸਿੰਧ ਹੋ ਮੇਰੇ ਵਾਹਿਗੁਰੂ, ਤੁਸੀਂ ਕਿਰਪਾ ਕਰਨ ਵਾਲੇ ਤੇ ਦਇਆ ਕਰਨ ਵਾਲੇ ਹੋ। ਪਤਿਤ ਪਾਵਨ ਗੋਸਾਈ, ਤੁਹਾਡੇ ਵਿੱਚ ਵਾਹਿਗੁਰੂ ਗੁਣ ਕਿੰਨੇ ਵੱਡੇ ਨੇ, ਤੁਸੀਂ ਸਾਨੂੰ ਪਤਤ, ਪਤਤ ਦਾ ਅਰਥ ਹੁੰਦਾ ਵਿਕਾਰਾਂ ਵਿੱਚ ਡਿੱਗਿਆ ਹੋਇਆਂ ਨੂੰ ਉਠਾਉਣ ਵਾਲੇ ਜੀ। ਪਤਤ ਦਾ ਅਰਥ ਹੁੰਦਾ ਵਿਕਾਰਾਂ ਵਿੱਚ ਡਿੱਗਿਆ ਹੋਇਆ ਪਾਪੀ ਕਹਿ ਲਓ, ਜਾਂ ਵਿਕਾਰਾਂ ਵਿੱਚ ਡਿੱਗਾ ਹੋਇਆ ਮਨੁੱਖ, ਤੇ ਪਾਵਣ ਦਾ ਅਰਥ ਹੁੰਦਾ ਪਵਿੱਤਰ, ਤੇ ਗੁਸਾਈ ਦਾ ਅਰਥ ਹੁੰਦਾ ਜੋ ਧਰਤੀ ਦੇ ਜੀਵਾਂ ਦਾ ਮਾਲਕ ਹੈ, ਜੋ ਧਰਤੀ ਦੀ ਪ੍ਰਤਪਾਲਣਾ ਕਰਨ ਵਾਲਾ, ਜੀਵਾਂ ਦੀ ਪ੍ਰਤਪਾਲਣਾ ਕਰਨ ਵਾਲਾ ਉਹ ਮੇਰਾ ਗੁਸਾਈ ਹੈ, ਧਰਤੀ ਦੇ ਜੀਵਾਂ ਦਾ ਸਾਈਂ, ਧਰਤੀ ਦਾ ਮਾਲਕ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ। ਤੁਸੀਂ ਦਇਆ ਦਾ ਘਰ ਹੋ, ਦਇਆਲਤਾ ਕਰਨ ਵਾਲੇ ਹੋ, ਤੁਹਾਡੇ ਵਿੱਚ ਦਇਆਲਤਾ ਤੋਂ ਬਿਨਾਂ ਤੁਹਾਡੇ ਘਰ ਵਿੱਚ ਹੋਰ ਹੈ ਹੀ ਕੁਝ ਨਹੀਂ, ਤੁਹਾਡੇ ਘਰ ਵਿੱਚ ਦਇਆ ਹੀ ਦਇਆ ਹੈ, ਤੁਸੀਂ ਤੇ ਦਇਆ ਹੀ ਕਰਦੇ ਹੋ। ਤੇ ਕਿਰਪਾਲ ਦਾ ਅਰਥ ਹੁੰਦਾ ਕਿਰਪਾ ਦਾ ਘਰ, ਕਿਰਪਾ ਕਰਨ ਵਾਲੇ ਹੋ, ਕਿਰਪਾ ਨਿੱਧ, ਕਿਰਪਾ ਦੇ ਖਜ਼ਾਨੇ ਹੋ। ਤੇ ਸਾਡੇ ਵਰਗਿਆਂ ਨੂੰ, ਵਿਕਾਰਾਂ ਵਿੱਚ ਡਿੱਗਿਆਂ ਨੂੰ, ਜਿਹੜੇ ਬੁਰਿਆਈਆਂ ਦੀ ਦਲਦਲ ਵਿੱਚ ਫਸੇ ਹੋਏ ਨੇ, ਕਿਉਂਕਿ ਸਾਡਾ ਸੁਭਾਅ ਹੈ ਡਿੱਗਣਾ, ਤੇ ਗੁਰੂ ਜੀ ਦਾ ਸੁਭਾਅ ਹੈ ਸਾਨੂੰ ਪਾਵਨ ਪਵਿੱਤਰ ਬਣਾ ਕੇ ਸਾਧ ਸੰਗਤ ਸਟੈਂਡ ਕਰ ਦੇਣਾ। ਕਿਉਂਕਿ ਗੁਰੂ ਜੀ ਨੇ ਕਿੰਨਿਆਂ ਤੇ ਤਰਸ ਕੀਤਾ, ਹਮੇਸ਼ਾ ਤਰਸ ਕਰਦੇ ਆ, ਗੁਰੂ ਜੀ ਦੇ ਸਭ ਤੇ ਤਰਸ ਕਰਦੇ ਨੇ। ਕੋਈ ਹੱਥ ਜੋੜ ਕੇ ਗੁਰੂ ਵਾਲਾ ਬਣਨਾ ਚਾਹੇ, ਫਿਰ ਗੁਰੂ ਆਪਣਾ ਬਣਾ ਕੇ ਆਪਣੇ ਖਜ਼ਾਨੇ ਵਿੱਚੋਂ ਨਾਮ ਦੀ ਬਖਸ਼ਿਸ਼ ਦੇ ਦਿੰਦੇ ਆ। ਤੇ ਸਤਿਗੁਰੂ ਜੀ ਦਾ ਅੱਜ ਹੁਕਮ ਇਹ ਹੈ, ਤੁਸੀਂ ਦਇਆ ਕਰਨ ਵਾਲੇ, ਕਿਰਪਾਲ, ਕਿਰਪਾ ਕਰਨ ਵਾਲੇ, ਕਿਰਪਾ ਦੇ ਖਜ਼ਾਨੇ ਮੇਰੇ ਵਾਹਿਗੁਰੂ, ਤੇ ਸਾਡੇ ਵਰਗੇ ਵਿਕਾਰਾਂ ਵਿੱਚ ਡਿੱਗਿਆਂ ਨੂੰ ਤੁਸੀਂ ਪਵਿੱਤਰ ਕਰਨ ਵਾਲੇ, ਨਿਰਮਲ ਕਰਨ ਵਾਲੇ, ਤੇ ਸਾਡੇ ਸਾਰਿਆਂ ਦੇ ਸਿਰ ਦੇ ਸਾਈਂ ਹੋ ਜੀ।
ਕੋਟ ਸੁਖ ਆਨੰਦ ਰਾਜ ਪਾਏ, ਮੁਖ ਤੇ ਨਿਮਖ ਬੁਲਾਈ।
ਤੇ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਗੁਰ ਸਿੱਖਿਆ ਰਾਹੀਂ ਕਿਰਪਾ ਇਹ ਵਰਤਾਂਦੇ ਨੇ ਕਿ ਤੁਹਾਡੇ ਨਾਮ ਵਿੱਚ, ਵਾਹਿਗੁਰੂ ਨਾਮ ਵਿੱਚ ਸੱਚੇ ਪਾਤਸ਼ਾਹ ਮੇਰੇ ਮਾਲਕ ਰਸ ਕਿੰਨਾ। ਨਾਮ ਜਪਣ ਵਾਲਾ ਤੇ ਰਸ ਨਾਲ ਭਾਰੀ ਜਾਂਦਾ, ਉਹਦੀ ਜ਼ਿੰਦਗੀ ਵਿੱਚ ਕਦੀ ਕੁੜੱਤਣ ਆ ਹੀ ਨਹੀਂ ਸਕਦੀ, ਕਿਉਂਕਿ ਮੇਰਾ ਵਾਹਿਗੁਰੂ ਵੀ ਮਿੱਠ ਬੋਲਣਾ ਹੈ ਤੇ ਨਾਮ ਜਪਣ ਵਾਲੇ ਵੀ ਮਿੱਠ ਬੋਲਣੇ ਬਣ ਜਾਂਦੇ ਆ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਕਿਰਪਾ ਵਰਤਾਂਦੇ ਨੇ, ਕੋਟ ਸੁਖ ਆਨੰਦ ਰਾਜ ਪਾਏ, ਮੁੱਖ ਤੇ ਨਿਮਖ ਬੁਲਾਈ। ਮੁੱਖ ਤੋਂ, ਜਾਂ ਇਹਦਾ ਅਰਥ ਇੰਜ ਵੀ ਕਰਾਂਗੇ, ਮੁੱਖ ਨਾਲ ਜਦੋਂ ਮੈਂ, ਨਿਮਖ ਦਾ ਅਰਥ ਹੁੰਦਾ ਅੱਖ ਝਪਕਣ ਜਿਤਨਾ ਸਮਾਂ, ਜੇ ਮੈਂ ਥੋੜੇ ਤੋਂ ਥੋੜਾ ਸਮਾਂ ਵੀ ਬੁਲਾਈ, ਆਪ ਜੀ ਨੂੰ ਯਾਦ ਕਰਾਂ, ਆਪ ਜੀ ਦਾ ਨਾਮ ਜਪਾਂ, ਤੇ ਮੈਨੂੰ ਮਹਿਸੂਸ ਕੀ ਹੁੰਦਾ ਹੈ, ਸੱਚੇ ਪਾਤਸ਼ਾਹ ਮੈਂ ਕਰੋੜਾਂ ਹੀ ਰਾਜ ਭਾਗ ਦੇ ਸੁੱਖ ਤੇ ਆਨੰਦ ਮਾਣ ਲੈ ਨੇ, ਜਦੋਂ ਮੈਂ ਨਿਮਖ ਮਾਤਰ ਹੀ ਵਾਹਿਗੁਰੂ ਨਾਮ ਆਖਣ ਦਾ ਤੁਹਾਡੀ ਦਇਆ ਸਦਕਾ ਯਤਨ ਕਰਦਾ। ਤੇ ਤਾਂ ਹੀ ਬਾਬਾ ਕਬੀਰ ਸਾਹਿਬ ਜੀ ਨੇ ਵੀ ਕਿਰਪਾ ਵਰਤਾਈ ਹੈ ਨਾ, ਉਹ ਕਹਿੰਦੇ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਕਿਉਂਕਿ ਦੁਨੀਆਂ ਵਿੱਚ ਕਈ ਕੰਮ ਹੁੰਦੇ ਜਿੱਥੋਂ ਨਫਾ ਵੀ ਮਿਲਦਾ ਹੈ ਤੇ ਲਗਭਗ ਘਾਟਾ ਵੀ ਮਿਲਦਾ ਹੈ। ਆਪਾਂ ਖੇਤੀ ਕਰਦੇ ਹਾਂ, ਕਿੰਨੇ ਦਾਣੇ ਖਿਲਾਰਦੇ ਤੇ ਕਈ ਵਾਰ ਇੰਨਾ ਵਾਧਾ ਹੁੰਦਾ ਤੇ ਕਈ ਵਾਰ ਘਾਟਾ ਪੈ ਜਾਂਦਾ ਜਦੋਂ ਸੋਕਾ ਪੈ ਜਾਏ, ਜਦੋਂ ਕੋਈ ਬਿਮਾਰੀ ਹੱਲਾ ਬੋਲ ਜਾਏ। ਪਰ ਇੱਕ ਕਾਰਜ ਹੈ ਜਿਹੜਾ ਸੰਗਤ ਕਰਨੀ, ਪ੍ਰਭੂ ਨਾਮ ਜਪਣਾ, ਇਹ ਘਾਟੇ ਬੰਦਾ ਨਹੀਂ, ਇਹ ਤੇ ਭਾਈ ਲਾਭਦਾਇਕ ਸੌਦਾ ਹੈ, ਇਹ ਤੇ ਲਾਭਦਾਇਕ ਵਸਤੂ ਹੀ ਜਿਸ ਨੇ ਸਾਡੀ ਜ਼ਿੰਦਗੀ ਨੂੰ ਅਮੀਰ ਬਣਾਉਣਾ ਹੈ। ਇਸ ਤੋਂ ਵੱਡਾ ਹੋਰ ਕੋਈ ਪਵਿੱਤਰ ਸੌਦਾ ਨਹੀਂ, ਜਿਹੜਾ ਸਤ ਸੰਗਤ ਵਿੱਚ ਬੈਠ ਕੇ ਨਾਮ ਜਪਣਾ ਤੇ ਪ੍ਰਭੂ ਦੀ ਸਿਫਤ ਸਲਾਹ ਸੁਣਨੀ, ਇਹ ਤੇ ਸਭ ਤੋਂ ਪਵਿੱਤਰ ਕਾਰਜ ਹੈ। ਤੇ ਆਪਾਂ ਨੂੰ ਸਤਿਗੁਰੂ ਬਾਣੀ ਵਿੱਚ ਵੀ ਸਮਝਾਉਂਦੇ, ਹੋਰ ਬਚਨਾਂ ਰਾਹੀਂ ਵੀ ਕਹਿੰਦੇ, ਭਾਈ ਪ੍ਰਾਣੀ ਤੂੰ ਆਇਆ ਲਾਹਾ ਲੈਣ, ਤੂੰ ਆਤਮਕ ਲਾਭ ਲੈਣ ਵਾਸਤੇ ਆਇਆ, ਪਰ ਤੂੰ ਭੁੱਲ ਬੈਠਾ ਹੈ ਕਿਹੜੇ ਧੰਦਿਆਂ ਵਿੱਚ ਲੱਗ ਗਿਆ ਹੈ, ਤੇ ਜ਼ਿੰਦਗੀ ਰੂਪੀ ਤੇਰੀ ਰਾਤ ਮੁੱਕਦੀ ਜਾ ਰਹੀ ਹੈ। ਜ਼ਿੰਦਗੀ ਰੂਪੀ ਰਾਤ ਨੂੰ ਇਹ ਸਫਲ ਬਣਾਉਣ ਵਾਸਤੇ ਇਹ ਪ੍ਰਾਣੀ ਸਾਡਾ ਫੇਰਾ ਤੇ ਹੈ ਪੰਛੀਆਂ ਵਰਗਾ। ਜੈਸੇ ਤਰਵਰ ਪੰਖ ਬਸੇਰਾ, ਜਿਵੇਂ ਪੰਛੀ ਦਾ ਤਰਵਰ ਉੱਪਰ ਬਸੇਰਾ ਹੁੰਦਾ, ਦਿਨ ਚੜ੍ਹਦਾ ਹੈ ਤੇ ਪੰਛੀ ਉਡਾਰੀ ਮਾਰ ਕੇ ਉੱਡ ਜਾਂਦਾ ਹੈ, ਇਸੇ ਤਰ੍ਹਾਂ ਜਦੋਂ ਕਾਲ ਰੂਪੀ ਦਿਨ ਚੜਿਆ ਅਸੀਂ ਸੰਸਾਰ ਰੂਪੀ ਬਿਰਖ ਤੋਂ ਉੱਡ ਜਾਣਾ ਹੈ। ਇਹ ਚੰਦ ਦਿਨਾਂ ਦੀ ਖੇਡ ਹੈ ਤੇ ਚੰਦ ਦਿਨਾਂ ਦੀ ਖੇਡ ਨੂੰ ਸਫਲ ਬਣਾਉਣ ਦਾ ਸਾਨੂੰ ਹੁਕਮ ਹੈ। ਸਾਹਿਬ ਕਹਿੰਦੇ ਨੇ ਜਦੋਂ ਮੈਂ ਆਪਣੇ ਮੁਖ ਤੋਂ ਨਿਮਖ ਮਾਤਰ ਵੀ ਕਰਤਾ ਪੁਰਖ ਦੀ ਸਿਫਤ ਸਲਾਹ ਕਰਦਾ, ਨਾਮ ਜਪਦਾ, ਵਾਹਿਗੁਰੂ ਵਾਹਿਗੁਰੂ ਦੀ ਧੁਨ ਉਚਾਰਦਾ, ਤੇ ਇੱਕ ਤਾਂ ਧੁਨ ਉਚਾਰਿਆ ਉਹ ਉੱਚੀ ਪਰਮ ਪਦਵੀ ਮਿਲਦੀ ਹੈ, ਜਿੱਥੇ ਕੋਈ ਬੰਦਾ ਨਹੀਂ ਪਹੁੰਚ ਸਕਦਾ ਉਹ ਜਗ੍ਹਾ ਮਿਲਦੀ ਹੈ। ਜਦੋਂ ਨਿਮਖ ਮਾਤਰ ਵੀ ਕਰਤਾ ਪੁਰਖ ਦਾ ਨਾਮ ਚੇਤੇ ਕਰੀਏ ਫਿਰ ਇੰਜ ਮਹਿਸੂਸ ਹੁੰਦਾ ਜਿਵੇਂ ਕਰੋੜਾਂ ਰਾਜ ਭਾਗ ਦਾ ਸੁੱਖ ਤੇ ਆਨੰਦ ਮੈਂ ਮਾਣ ਰਿਹਾ ਤੇ ਮਾਣਿਆ ਹੈ। ਇਹ ਬਚਨ ਭਾਈ ਨੰਦ ਲਾਲ ਸਾਹਿਬ ਜੀ ਨੇ ਵੀ ਕਿਹਾ, ਜਿਹੜੀ ਸਤਿਗੁਰੂ ਕਲਗੀਧਰ ਪਿਤਾ ਤੁਹਾਡੀ ਯਾਦ ਹੈ ਨਾ ਇੱਕ ਛਿਨ ਦੀ, ਉਹ ਵੀ ਮੈਨੂੰ ਪਾਤਸ਼ਾਹ ਬਣਾ ਦਿੰਦੀ ਹੈ। ਤੁਹਾਡੀ ਯਾਦ ਕਰਨ ਵਾਲੇ, ਯਾਦ ਨੂੰ ਆਪਣੀ ਸਿਮਰਤੀ ਵਿੱਚ ਯਾਦ ਕਰਨ ਵਾਲੇ ਤੇ ਹੁੰਦੇ ਪਾਤਸ਼ਾਹ ਨੇ। ਸੁਖਮਨੀ ਸਾਹਿਬ ਦਾ ਬਚਨ ਪੜ੍ਹਦਿਆਂ ਇਹ ਬਚਨ ਪੜ੍ਹਾਂਗੇ। ਸੱਚ ਕਹਿੰਦੇ ਨੇ ਨਾਮ ਜਪਣ ਵਾਲਾ ਹੀ ਸੁਖੀ ਹੈ। ਉਂਝ ਤੇ ਸਤਿਗੁਰੂ ਦਾ ਵਾਕ ਹੈ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਨਾਮ ਜਪਣ ਵਾਲਾ ਸੁਖੀ ਹੈ, ਨਾਮ ਜਪਣ ਵਾਲਾ ਪਾਤਸ਼ਾਹ ਹੈ, ਉਹ ਤੇ ਵੱਡਾ ਧਨੀ ਹੈ ਜਿਹੜਾ ਗੁਰੂ ਦੀ ਮਤ ਨੂੰ ਪ੍ਰਵਾਨ ਕਰਦਾ ਹੈ, ਗੁਰੂ ਵੱਲੋਂ ਦੱਸੀ ਜੁਗਤ ਧਾਰਨ ਕਰਦਾ ਹੈ। ਤੇ ਸਤਿਗੁਰੂ ਕਹਿੰਦੇ ਜਦੋਂ ਮੈਂ ਨਿਮਖ ਮਾਤਰ ਵੀ ਅੱਖ ਝਪਕਣ ਜਿੰਨਾ ਸਮਾਂ ਵੀ ਤੁਹਾਨੂੰ ਵਾਹਿਗੁਰੂ ਯਾਦ ਕਰਦਾ ਤੇ ਕਰੋੜਾਂ ਰਾਜ ਭਾਗ ਦੇ ਆਨੰਦ ਤੇ ਸੁੱਖ ਮੈਂ ਮਾਣੇ ਮਹਿਸੂਸ ਕਰਦਾ ਹਾਂ।
ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ।
ਧੰਨ ਗੁਰੂ ਅਰਜੁਨ ਦੇਵ ਸਾਹਿਬ ਸਾਨੂੰ ਅਖੀਰਲੇ ਬਚਨ ਵਿੱਚ ਹੁਕਮ ਕਰਦੇ ਨੇ, ਜਾਪ ਜਪ ਤੇ ਤਾਪ ਜਿਹੜੀ ਬੰਦਗੀ, ਤੇ ਭਗਤ ਦਾ ਅਰਥ ਹੈ ਭਗਤੀ। ਸਾ ਪ੍ਰਭ ਭਾਈ, ਉਹੀ ਪ੍ਰਭੂ ਨੂੰ ਚੰਗੀ ਲੱਗਦੀ ਹੈ, ਕਿਉਂਕਿ ਜਪ ਤਪ ਸਿਮਰਨ ਭਗਤੀ ਉਹੀ ਚੰਗੀ ਲੱਗਦੀ ਹੈ ਜਿਹੜੀ ਸਾਡੀ ਦੁਆਰਾ ਕੀਤੀ ਭਗਤੀ ਜਾਂ ਜਾਪ ਤਾਪ ਪ੍ਰਭੂ ਨੂੰ ਭਾ ਜਾਂਦਾ, ਕਿਉਂਕਿ ਗੁਰਮੁਖ ਵਿੱਚ ਭਗਤੀ ਵੱਡਾ ਜਪ ਹੈ ਤੇ ਭਗਤੀ ਵੱਡਾ ਤਪ ਹੈ। ਸਾਨੂੰ ਹੋਰ ਕੋਈ ਵੱਖਰੇ ਬਹਿ ਕੇ ਜਪ ਤਪ ਕਰਨ ਦਾ ਹੁਕਮ ਨਹੀਂ, ਇੱਥੇ ਤਾਂ ਹੁਕਮ ਹੈ ਘਰ ਬੈਠੇ ਗੁਰੂ ਧਿਆਇਓ। ਆਪਾਂ ਘਰ ਵਿੱਚ ਬੈਠੇ ਵੀ ਗੁਰੂ ਗੁਰੂ ਜਪ ਕੇ ਆਪਣੇ ਪਰਿਵਾਰ ਦੀ ਸਮਾਜ ਨਾਲ ਵੀ ਵਿਚਰਨਾ ਹੈ ਤੇ ਬਾਹਰ ਜੰਗਲ ਬੀਆ ਬਾਣ ਜਾਣ ਦੀ ਲੋੜ ਨਹੀਂ, ਇੱਥੇ ਤਾਂ ਹੁਕਮ ਹੈ ਘਰ ਬੈਠੇ ਗੁਰੂ ਧਿਆਇਓ। ਘਰ ਵਿੱਚ ਬੈਠੇ ਵੀ ਤੁਸੀਂ ਇਹ ਕਾਰਜ ਕਰ ਸਕਦੇ ਹੋ। ਤੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਅਰਜੁਨ ਦੇਵ ਸਾਹਿਬ ਹੁਕਮ ਵਰਤਾਂਦੇ ਨੇ, ਜਾਪ ਤਾਪ ਭਗਤ ਸਾ ਪੂਰੀ। ਸਾ ਦਾ ਅਰਥ ਹੁੰਦਾ ਉਹ ਭਗਤੀ, ਪੂਰੀ ਦਾ ਅਰਥ ਹੈ ਸਿਰੇ ਚੜੀ ਜਾਣੋ, ਭਾਵ ਉਹ ਭਗਤੀ ਪ੍ਰਵਾਨ, ਉਹ ਜਪ ਤਪ ਪ੍ਰਵਾਨ ਹੋ ਗਿਆ। ਜੋ ਪ੍ਰਭ ਕੈ ਮਨ ਭਾਣੀ, ਜਿਹੜੀ ਪ੍ਰਭੂ ਜੀ ਦੇ ਮਨ ਨੂੰ ਪਸੰਦ ਆ ਗਈ, ਭਾਵ ਪ੍ਰਭੂ ਜੀ ਨੂੰ ਚੰਗੀ ਲੱਗ ਗਈ, ਜੋ ਭਗਤੀ ਜਪ ਤਪ ਸਾਡਾ ਪ੍ਰਵਾਨ ਚੜ ਗਿਆ, ਉਹੀ ਸਿਰੇ ਚਾੜੀ ਜਾਣੋ ਭਗਤੀ, ਪੂਰੀ ਪਈ ਜਾਣੋ, ਜੋ ਪ੍ਰਭੂ ਜੀ ਦੀ ਭਗਤੀ ਕਰਦਿਆਂ ਪ੍ਰਸੰਨਤਾ ਪ੍ਰਾਪਤ ਹੋ ਗਈ ਜੀ।
ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ।
ਧੰਨ ਗੁਰੂ ਅਰਜੁਨ ਦੇਵ ਜੀ ਨਾਮ ਦੀ ਫੇਰ ਬਰਕਤ ਵਰਤਾਂਦਿਆਂ, ਕਿਉਂਕਿ ਸਮੱਗਰ ਬਾਣੀ ਵਿੱਚ ਭਾਈ ਮਹਿਮਾ ਹੀ ਨਾਮ ਦੀ ਹੈ। ਸਤਿਗੁਰੂ ਸਾਹਿਬ ਜੀ ਦੇ ਆਪਾਂ ਬਚਨ ਪੜ੍ਹਦੇ ਹਨ, ਨਾਮ ਕਿੰਨੀ ਵੱਡੀ ਬਰਕਤ ਵਾਲਾ ਹੈ। ਗੁਰੂ ਅਰਜੁਨ ਦੇਵ ਜੀ ਦਾ ਦੂਸਰਾ ਸਲੋਕ ਹੈ ਅਸ਼ਟਪਦੀ। ਕਹਿਣ ਲੱਗੇ ਨਾਮ ਸਭ ਤੋਂ ਉੱਚਾ ਤੇ ਨਾਮ ਦਾ ਸਾਨੀ ਕੋਈ ਨਹੀਂ, ਨਾਮ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਤੇ ਜਿਹੜੀ ਮਨ ਵਿੱਚ ਭੁੱਖ ਹੈ ਨਾ, ਤ੍ਰਿਸ਼ਨਾ ਹੈ, ਪਦਾਰਥਾਂ ਦੀ ਭੁੱਖ ਹੈ, ਤ੍ਰਿਸ਼ਨਾ ਹੈ, ਇਹ ਤੇ ਤ੍ਰਿਸ਼ਨਾ ਬੁੱਝਦੀ ਹੈ ਕਦੋਂ? ਨਾਮ ਜਪਿਆ, ਵਾਹਿਗੁਰੂ ਦੀ ਬੰਦਗੀ ਕੀਤਿਆਂ। ਜਦੋਂ ਆਪਾਂ ਗੁਰੂ ਗੁਰੂ ਜਪਦੇ ਹਾਂ ਤੇ ਗੁਰੂ ਗੁਰੂ ਜਪਣ ਵਾਲੇ ਪ੍ਰਾਣੀ ਉਹ ਗੁਰੂ ਵਿੱਚ ਹੀ ਅਭੇਦ ਹੋ ਜਾਂਦੇ ਨੇ। ਉਹ ਗੁਰੂ ਦੀਆਂ ਰਹਿਮਤਾਂ ਫਿਰ ਮਾਣਦੇ ਨੇ ਜਿਹੜੇ ਗੁਰੂ ਗੁਰੂ ਜਪਦੇ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਬੁਝੀ ਹੈ ਦਾ ਅਰਥ ਹੈ ਬੁੱਝ ਗਈ। ਨਾਮ ਜਪਣ ਵਾਲਿਆਂ ਦੀ ਕੋਈ ਤ੍ਰਿਸ਼ਨਾ ਬਾਕੀ ਰਹਿ ਹੀ ਨਹੀਂ ਜਾਂਦੀ, ਅੰਦਰ ਮੁਹੱਬਤ ਇੰਨੀ ਬਣ ਜਾਂਦੀ ਹੈ ਨਾਮ ਜਪਣ ਨਾਲ, ਉਹਨਾਂ ਅੰਦਰ ਪਿਆਰ ਬਣ ਜਾਂਦਾ ਤੇ ਜਿਹੜੀ ਪਦਾਰਥਾਂ ਦੀ ਤ੍ਰਿਸ਼ਨਾ ਸੀ ਉਹ ਮੁੱਕ ਗਈ। ਨਾਨਕ ਤ੍ਰਿਪਤ ਅਗਾਈ। ਹੇ ਭਾਈ, ਗੁਰੂ ਸਾਹਿਬ, ਗੁਰੂ ਅਰਜੁਨ ਦੇਵ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਮੋਹਰ ਲਾ ਕੇ ਹੁਕਮ ਕਰਦੇ ਨੇ। ਕਹਿਣ ਲੱਗੇ ਤ੍ਰਿਪਤ ਅਗਾਈ, ਉਹ ਗੁਰਮੁਖ ਜਿਹੜੇ ਨਾਮ ਜਪ ਕੇ ਜਿਨ੍ਹਾਂ ਦੀ ਤ੍ਰਿਸ਼ਨਾ ਮੁੱਕ ਗਈ, ਉਹ ਤੇ ਪਦਾਰਥਾਂ ਵੱਲੋਂ ਰੱਜ ਜਾਂਦੇ ਨੇ, ਉਹਨਾਂ ਨੂੰ ਸੰਤੋਖ ਆ ਜਾਂਦਾ, ਉਹਨਾਂ ਤੇ ਫਿਰ ਕਿਰਪਾ ਵਰਤ ਜਾਂਦੀ ਹੈ। ਦਾਸ ਕੋਲੋਂ ਪਵਿੱਤਰ ਅੰਮ੍ਰਿਤ ਬਾਣੀ ਦੇ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਣੀਆਂ ਸੁਭਾਵਕ ਨੇ। ਸਤਿਗੁਰੂ ਤੇ ਸਤਿਗੁਰੂ ਦੀ ਸੰਗਤ ਬਖਸ਼ਣਹਾਰ ਹੈ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮਾਨਯੋਗ ਸਿੰਘ ਸਾਹਿਬ ਜੀਆਂ ਦਾ ਜੋ ਸਮਾਂ ਦੇ ਕੇ ਨਿਵਾਜਦੇ ਨੇ। ਸਤਿਗੁਰੂ ਕੀ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਆਪਣੀਆਂ ਭੁੱਲਾਂ ਦੀ ਖਿਮਾ ਮੰਗਦਿਆਂ ਅਖੀਰਲੀਆਂ ਤੁਕਾਂ ਦਾ ਪਾਠ ਕਰਕੇ ਅੱਜ ਦੇ ਪਵਿੱਤਰ ਸ੍ਰੀ ਮੁੱਖ ਵਾਕ ਦੀ ਸੰਪੂਰਨਤਾਈ ਜੀ।
ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੈ ਮਨ ਭਾਈ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।